Sangada Dukha Gore Amar Das Hirda Nit Tyab Hirda Shri Guru Ram Das Guna Guru Arjan Beghanan Ke Beghanan Har Gobind Shubh Shri Har Rai Shri Har Krishna Manau
Bahori
Teg Bahadur Param
Kirpala
Vaheguru
Param Kirpala
Shri Guru Gobind Singh
Besala
Tarotara Par Puna Puna Sisa Ji
Puna Puna Sisa
Bando Bar Bar Ekankara Satguru Teh Prasad
Sach Hoye
Vahe Guru Ji Ki Fateh
Hai
Began
Binasan Soye
Jis Mah Amrit Gyan Hai Manak Bhagat
Vairag
Guru Granth Sahib Udad Bandon Kar
Anurag
Guru Granth Sahib Udad Bandon Kar Anurag
Satnam Shri Vaheguru Sahib Ji Dohra Yah Baat Gil Jan Suni Un Pejo Tum Man Char Pai Awai Shah Ki Pai Singh Pi Ik Thaan Saar
Vaheguru Ji Ka Khalsa Vaheguru Ji Ki Fateh Jogo Jogo Tal Satguru Sarv Sanji Valta De Sanji Rebar Satguru Deen Deyal Bhagat Vachal Shri Guru Granth Sahib Ji Maharaj Ji Di Pavan Pavitra Hajuri Ch ਪਿਛਲੇ ਪੈਰਾਂ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨਤਾ ਦੇ ਪਾਤਰ ਹੋ ਨੇਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਖਾਲਸੇ ਪੰਥ ਦੀ ਇਤਿਹਾਸ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹਾਂ ਪੰਥ ਨੇ ਮਿਸਲਾਂ ਨੇ ਬਹੁਤ ਸਾਰੇ ਇਲਾਕੇ ਸਰ ਕੀਤੇ ਹਨ ਅਬਦਾਲੀ ਦੇ ਦੋ ਜਰਨੈਲ ਸਨ ਇੱਕ ਦਾ ਨਾਂ ਸਰ ਬੁਲੰਦ ਖਾਂ ਹੈ ਤੇ ਦੂਜੇ ਦਾ ਨਾਂ ਜਹਾਨ ਖਾਂ ਹੈ ਜਹਾਨ ਖਾਂ ਨੂੰ ਪੰਥ ਨੇ ਭਾਜੜ ਪਾ ਦਿੱਤੀ ਇਲਾਕਾ ਛੱਡ ਕੇ ਦੌੜ ਗਿਆ ਰੋਹਤਾਸ ਦਾ ਕਿਲਾ ਜਿੱਥੇ ਸਰ ਬੁਲੰਦ ਖਾਂ ਜਾ ਕੇ ਆਕੀ ਹੋਇਆ ਜਥੇਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਫੌਜਾਂ ਸਮੇਤ ਹਮਲਾ ਕੀਤਾ ਹੈ ਔਰ ਰੋਹਤਾਸ ਦਾ ਕਿਲ੍ਹਾ ਫਤਿਹ ਕਰਕੇ ਸਰਬਲੰਦ ਖਾਂ ਨੂੰ ਗ੍ਰਿਫਤਾਰ ਕਰ ਲਿਆ। ਚਰਚਾ ਚੱਲੀ ਕਿ ਅਹਿਮਦ ਸ਼ਾਹ ਅਬਦਾਲੀ ਦਾ ਚਾਚਾ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਨਾਲ ਫੜ ਕੇ ਬੰਨ੍ਹ ਕੇ ਰੱਖਿਆ ਹੋਇਆ, ਕੁਝ ਦਿਨ ਨਾਲ ਰੱਖ ਕੇ ਸਰਬਲੰਦ ਖਾਂ ਨੂੰ ਇਹਨੇ ਫਿਰ ਸਰਬਲੰਦ ਖਾਂ ਨੇ ਬੇਨਤੀ ਕੀਤੀ, ਇਹਦੇ ਤੋਂ ਵੀ ਵੱਡੀ ਬਾਤ ਹੋਵੇ ਕਿ ਜੇ ਤੂੰ ਮੈਨੂੰ ਛੱਡ ਦੇਵੇਂ ਤਾਂ ਲੋਕ ਆਖਣ ਕਿ ਅਬਦਾਲੀ ਦੇ ਚਾਚੇ ਨੂੰ ਫੜ ਕੇ ਛੱਡ ਦਿੱਤਾ ਚੜ੍ਹਤ ਸਿੰਘ ਨੇ, ਸ਼ਾਹਾਂ ਦਾ ਸ਼ਾਹ ਹੈ। ਤਾਂ ਚੜ੍ਹਤ ਸਿੰਘ ਨੇ ਆਖਿਆ ਇਹ ਵੀ ਠੀਕ ਹੈ, ਇਹਨੂੰ ਅਟਕ ਦਰਿਆ ਪਾਰ ਕਰਾ ਕੇ ਛੱਡ ਕੇ ਆਏ। ਰੋਹਤਾਸ ਦੇ ਇਲਾਕੇ 'ਤੇ ਚੜ੍ਹਤ ਸਿੰਘ ਜੀ ਦਾ ਕਬਜ਼ਾ ਹੋ ਗਿਆ। ਇੱਧਰ ਕੁਝ ਸਿੰਘ ਮਾਲਵੇ ਅਤੇ ਦੁਆਬੇ ਦੇ ਵਿੱਚ ਵਿਚਰ ਰਹੇ ਨੇ, ਪਰ ਉੱਧਰੋਂ ਅਬਦਾਲੀ ਨੇ ਆਪਣੇ ਚਾਰ ਜਥੇ ਭੇਜ ਦਿੱਤੇ ਕਾਬਲ ਤੋਂ, ਜਿਹੜੇ ਸਿੰਘ ਪਹਿਲਾਂ ਖਿੰਡੇ ਹੋਏ ਸਨ ਇਕੱਠੇ ਹੋ ਗਏ। ਦੋ ਦਲ ਸਨ ਪੰਥ ਦੇ, ਇੱਕ ਬੁੱਢਾ ਦਲ ਦੂਜਾ ਤਰਨਾ ਦਲ। ਬੁੱਢਾ ਦਲ ਅਤੇ ਤਰਨਾ ਦਲ ਦੋਵੇਂ ਇਕੱਠੇ ਹੋ ਗਏ, ਸਰਹੰਦ ਵਾਲੇ ਪਾਸੇ ਮੁੱਖ ਕੀਤਾ ਹੈ। ਆਓ ਪੰਥ ਦਾ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਇਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਯਹ ਬਾਤ ਗਿਲ ਜਨ ਸੁਨੀ, ਉਨ ਭੇਜੋ ਤੁਮਨ ਚਾਰ।
ਇਹ ਗੱਲ ਜਦੋਂ ਗਿਲਜਿਆਂ ਨੇ ਸੁਣੀ, ਉਹਨਾਂ ਨੇ ਚਾਰ ਜਥੇ ਭੇਜੇ। ਗਿਲਜਿਆਂ ਨੇ ਜਦੋਂ ਸੁਣਿਆ ਕਿ ਸਿੰਘਾਂ ਨੇ ਰੋਹਤਾਸ ਮੱਲ ਲਿਆ, ਮੁਲਤਾਨ ਦਾ ਇਲਾਕਾ ਮੱਲ ਲਿਆ, ਲਾਹੌਰ ਦਾ ਨਵਾਬ ਮਾਰ ਦਿੱਤਾ ਹੈ, ਇਹ ਸੁਣ ਕੇ ਗਿਲਜਿਆਂ ਦੇ ਮਨ ਦੇ ਵਿੱਚ ਡਰ ਵੀ ਸੀ ਔਰ ਉਹਨਾਂ ਨੇ ਸਿੰਘਾਂ 'ਤੇ ਹਮਲਾ ਕਰਨ ਵਾਸਤੇ ਆਪਣੇ ਚਾਰ ਜਥੇ ਭੇਜੇ ਹਨ।
ਭਈ ਅਵਾਈ ਸ਼ਾਹੇ ਕੀ, ਭਏ ਸਿੰਘ ਪੀ ਇੱਕ ਥਾਂ ਸਾਰ।
ਹੁਣ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਲੋਕਾਂ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ ਕਿ ਅਹਿਮਦ ਸ਼ਾਹ ਅਬਦਾਲੀ ਆਪ ਆ ਰਿਹਾ, ਜਿਵੇਂ ਅਫਵਾਹ ਫੈਲਦੀ ਹੈ ਨਾ, ਇੱਦਾਂ ਅਹਿਮਦ ਸ਼ਾਹ ਅਬਦਾਲੀ ਦੇ ਆਉਣ ਦੀ ਅਫਵਾਹ ਫੈਲ ਗਈ। ਸਿੰਘਾਂ ਨੇ ਵੇਖਿਆ ਕਿ ਅਬਦਾਲੀ ਆ ਰਿਹਾ, ਉਹਦੇ ਨਾਲ ਤਾਂ ਰਲ ਕੇ ਲੜਿਆ ਜਾਣਾ, ਇਕੱਲੇ ਇਕੱਲੇ ਜਥੇ ਲੈ ਕੇ ਲੜਨਾ ਔਖਾ। ਤੋ ਸਿੰਘ ਵੀ ਫਿਰ ਇੱਕ ਜਗ੍ਹਾ 'ਤੇ ਆ ਕੇ ਇਕੱਠੇ ਹੋ ਗਏ।
ਚੌਪਈ ਪਠਾਣ ਤੁਮਨ ਖਿੰਡ ਬਹਿ ਚਹੁ ਔਰ।
ਜਿਹੜੇ ਪਠਾਣਾਂ ਦੇ ਚਾਰ ਜਥੇ ਸਨ ਇਹ ਚਾਰੇ ਪਾਸੇ ਖਿੰਡ ਗਏ।
ਸਿਰਹੰਦ ਮੁਲਤਾਨ ਸਿਆਲਕੋਟ ਲਾਹੌਰ।
ਇੱਕ ਸਰਹੰਦ ਆ ਗਿਆ, ਦੂਜਾ ਮੁਲਤਾਨ ਚਲਾ ਗਿਆ, ਤੀਜਾ ਸਿਆਲਕੋਟ ਤੇ ਚੌਥਾ ਲਾਹੌਰ ਆ ਗਿਆ।
ਸਿੰਘ ਸਭ ਹੈ ਇੱਕ ਵੱਲ ਹੋਏ ਤੁਰੇ।
ਹੁਣ ਸਿੰਘ ਸਾਰੇ ਇਕੱਠੇ ਹੋ ਕੇ ਇੱਧਰ ਸਰਹੰਦ ਵਾਲੇ ਪਾਸੇ ਨੂੰ ਇੱਕ ਪਾਸੇ ਨੂੰ ਚੱਲ ਪਏ।
ਫਿਰ ਸਰਹੰਦ ਤੇ ਉੱਪਰ ਘੁਰੇ।
ਸਿੰਘਾਂ ਨੇ ਆਖਿਆ ਸਰਹੰਦ ਤੇ ਜਾ ਕੇ ਹੱਲਾ ਬੋਲੀਏ, ਗੁਰੂ ਮਾਰੀ ਸਰਹੰਦ ਹੈ, ਇਹਦੇ ਤੇ ਫਤਿਹ ਪ੍ਰਾਪਤ ਕਰੀਏ।
ਉਸ ਕੀ ਸਿਲ ਮਿਲ ਦੂਰ ਤੇ ਕਰੀ।
ਸਿੰਘਾਂ ਦੇ ਕੋਲ ਸੂਹ ਮਿਲ ਗਈ, ਸਿੰਘਾਂ ਦੇ ਵੀ ਜਸੂਸ ਫਿਰਦੇ ਸਨ ਜਿਹੜੇ ਜਾ ਕੇ ਖਾਲਸੇ ਨੂੰ ਖਬਰਾਂ ਦਿੰਦੇ ਸੀ। ਕਹਿੰਦੇ ਖਾਲਸੇ ਨੂੰ ਸਰਹੰਦ ਦੇ ਇਲਾਕੇ ਦੀ ਖਬਰ ਮਿਲੀ।
ਸੁਣੀ ਸਿੰਘ ਨੇ ਅਬ ਖਾਲੀ ਪਰੀ।
ਸਿੰਘਾਂ ਨੇ ਸੁਣਿਆ ਕਿ ਸਰਹੰਦ ਖਾਲੀ ਪਈ ਹੈ। ਇਸ ਵੇਲੇ ਜਿਹੜਾ ਸਰਹੰਦ ਦਾ ਸੂਬੇਦਾਰ ਹੈ ਜੈਨਾ, ਉਹ ਸਰਹੰਦ ਤੋਂ ਬਾਹਰ ਗਿਆ ਹੋਇਆ। ਇਹ ਗੱਲ ਜਦੋਂ ਖਾਲਸੇ ਨੇ ਸੁਣੀ,
ਸੂਬੋ ਚੜਿਓ ਹੈ ਕਰਨ ਉਗਰਾਹੀ,
ਕਿ ਜੈਨਾ ਜਿਹੜਾ ਉਹ ਉਗਰਾਹੀ ਕਰਨ ਵਾਸਤੇ ਸਰਹੰਦ ਦੇ ਇਲਾਕੇ 'ਚ ਬਾਹਰ ਫਿਰਦਾ ਅਤੇ ਸ਼ਹਿਰ ਵਿੱਚ ਨਹੀਂ ਹੈ। ਸਰਹੰਦ ਸ਼ਹਿਰ ਤੇ ਉਹਦਾ ਕਿਲ੍ਹਾ ਇਸ ਵੇਲੇ ਸੁਨਣਾ ਪਿਆ ਹੋਇਆ।
ਯਹੀ ਬਾਤ ਸਿੰਘਨ ਪੈ ਆਹੀ।
ਇਹ ਗੱਲ ਖਾਲਸੇ ਨੂੰ ਭਾ ਗਈ ਵੀ ਜੈਨੇ ਤੇ ਕਈ ਵਾਰੀ ਸਿੰਘ ਆਉਂਦੇ ਸੀ ਹੱਲਾ ਕਰਨ, ਪਰ ਇਹ ਕਿਲ੍ਹੇ 'ਚ ਵੜ ਜਾਂਦਾ ਸੀ। ਸਰਹੰਦ ਦਾ ਕਿਲ੍ਹਾ ਬੜਾ ਵੱਡਾ ਸੀ। ਜਦੋਂ ਖਾਲਸੇ ਨੇ ਆਉਣਾ ਇਹਨੇ ਜਾ ਕੇ ਕਿਲੇ 'ਚ ਵੜ ਜਾਣਾ। ਸਿੰਘ ਕਹਿੰਦੇ ਵੀ ਆਹ ਤਾਂ ਹੁਣ ਵਧੀਆ ਗੱਲ ਬਣ ਗਈ, ਖਬਰ ਮਿਲ ਗਈ ਹੈ ਕਿ ਜੈਨਾ ਇਸ ਵੇਲੇ ਸਰਹੰਦ ਸ਼ਹਿਰ ਤੋਂ ਬਾਹਰ ਫਿਰਦਾ ਹੈ।
ਸੋ ਸੁਣ ਸਿੰਘ ਦੂਰ ਤੇ ਦੌੜੇ,
ਕਹਿੰਦੇ ਸਿੰਘਾਂ ਨੇ ਦੂਰੋਂ ਹੀ ਹੱਲਾ ਬੋਲਿਆ
ਤੇ ਹਲਕਾਰੇ ਉਸ ਭੀ ਥੋੜੇ।
ਹੁਣ ਇਹਦੇ ਵੀ ਹਲਕਾਰੇ ਸੀ, ਜੈਨੇ ਦੇ ਵੀ ਫਿਰਦੇ ਸੀ ਬੰਦੇ ਸੂਹਾਂ ਲੈਣ ਵਾਲੇ।
ਜਾਏ ਹਲਕਾਰਨ ਉਸ ਕਹੀ ਗੱਲ,
ਉਹਨਾਂ ਹਲਕਾਰਿਆਂ ਨੇ ਜਾ ਕੇ ਜੈਨੇ ਨੂੰ ਦੱਸਿਆ, ਜੈਨ ਖਾਂ ਤੂੰ ਇੱਥੇ ਬਾਹਰ ਉਗਰਾਹੀ ਕਰਦਾ ਫਿਰਦਾ, ਉੱਧਰ ਖਾਲਸੇ ਨੇ ਹਮਲਾ ਕਰ ਦਿੱਤਾ, ਉਧਰ ਪੰਥ ਤੇਰੇ ਤੇ ਹੱਲਾ ਬੋਲਣ ਵਾਸਤੇ ਆ ਰਿਹਾ।
ਜੈਨੋ ਭੀ ਮੁਇਓ ਸਰਹੰਦੈ ਵੱਲ,
ਕਹਿੰਦੇ ਜੈਨਾ ਵੀ ਉਸੇ ਵੇਲੇ ਸਰਹੰਦ ਨੂੰ ਵਾਪਸ ਮੁੜਿਆ ਵੀ ਮੈਂ ਸਿੰਘਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਰਹੰਦ ਵੜ ਜਾਵਾ।
ਤਉ ਮਿਲ ਖਾਲਸੇ ਗੁਰਮਤਾ ਸਾਜਾ,
ਇਧਰ ਖਾਲਸੇ ਨੇ ਗੁਰਮਤਾ ਕਰ ਲਿਆ, ਪੰਥ ਨੇ ਗੁਰਮਤਾ ਕਰ ਲਿਆ।
ਪਹਿਲੇ ਕਰੋ ਜੈਨੇ ਕੋ ਕਾਜਾ,
ਕਹਿਣ ਲੱਗੇ ਖਾਲਸਾ ਜੀ ਆਪਾਂ ਸਰਹੰਦ ਤੇ ਬਾਅਦ ਵਿੱਚ ਹੱਲਾ ਬੋਲੀਏ, ਪਹਿਲਾਂ ਜੈਨੇ ਨੂੰ ਰੋਕੀਏ ਬਾਹਰ ਜਾ ਕੇ, ਜੈਨ ਖਾਂ ਦਾ ਚੱਲ ਕੇ ਪਹਿਲਾਂ ਕੰਮ ਕਰੀਏ, ਉਹਦਾ ਸੋਹਿਲਾ ਪੜੀਏ।
ਅਬ ਹੱਥ ਆਇਓ ਸੂਰ ਮੈਦਾਨੇ,
ਕਿਉਂਕਿ ਹੁਣ ਸੂਰ ਆਇਆ ਸਾਡੇ ਮੈਦਾਨ ਦੇ ਵਿੱਚ ਸਾਡੇ ਹੱਥ। ਪਹਿਲਾਂ ਤਾਂ ਕਿਲੇ 'ਚ ਜਾ ਵੜਦਾ ਸੀ ਨਾ ਇਹ ਜੈਨਾ ਸੂਰ, ਇਹ ਹੁਣ ਸਾਡੇ ਹੱਥ ਲੱਗਾ ਮੈਦਾਨ ਦੇ ਵਿੱਚ ਆਇਆ ਹੋਇਆ।
ਮਤ ਕਤ ਵੜ ਬਹਿ ਔਖੇ ਥਾਨੇ,
ਜੇ ਹੁਣ ਆਪਾਂ ਨਾ ਮਾਰ ਸਕੇ ਇਹਨੂੰ ਮੈਦਾਨ ਵਿੱਚ, ਇਹ ਫਿਰ ਅੰਦਰ ਜਾ ਕੇ ਔਖੇ ਥਾਂ ਤੇ ਕਿਲੇ ਵਿੱਚ ਦਰਵਾਜ਼ੇ ਭੇੜ ਕੇ ਬਹਿ ਜਾਏਗਾ।
ਦੋਹਰਾ ਸੋ ਬਾਤ ਪੰਥੈ ਕਰੀ ਲੰਘ ਉਤਰੇ ਸਰਹੰਦ ਪਾਰ।
ਖਾਲਸੇ ਨੇ ਸਾਰਿਆਂ ਨੇ ਰਲ ਕੇ ਗੁਰਮਤਾ ਕਰ ਲਿਆ, ਉਹ ਇਸੇ ਤਰ੍ਹਾਂ ਪੰਥ ਚੱਲ ਕੇ ਆਇਆ, ਦਰਿਆ ਪਾਰ ਕਰਕੇ ਸਰਹੰਦ ਤੋਂ ਵੀ ਅਗਲੇ ਪਾਸੇ ਆ ਕੇ ਸਿੰਘ ਉਤਰੇ।
ਅੱਗਾ ਰੋਕ ਸੋ ਉਸ ਬਹੇ ਕਰਕੇ ਖੂਬ ਵਿਚਾਰ,
ਪਤਾ ਕੀਤਾ ਵੀ ਜੈਨੇ ਨੇ ਕਿੱਧਰੋਂ ਆਉਣਾ ਸਰਹੰਦ ਚ ਵੜਨ ਲਈ। ਉਧਰ ਪਹਿਲਾਂ ਹੀ ਸਿੰਘ ਅਗਲੇ ਪਾਸੇ ਆਣ ਖਲੋਤੇ ਕਿ ਜੈਨੇ ਨੂੰ ਸਰਹੰਦ ਨਹੀਂ ਵੜਨ ਦੇਣਾ।
ਚੌਪਈ ਜੈਨੇ ਕੋ ਵੀ ਖਬਰ ਸੋ ਭਈ,
ਉਧਰ ਜੈਨ ਖਾਂ ਨੂੰ ਵੀ ਖਬਰ ਹੋ ਗਈ
ਕਿ ਉਹ ਮੂਹਰੋਂ ਹਮ ਹੈ ਮੁਦਈ,
ਕਿ ਜਿਹੜੇ ਇਹ ਮੁਦਈ ਨੇ ਯਾਨੀ ਕਿ ਖਾਲਸਾ, ਜਿਹੜੇ ਕਹਿੰਦੇ ਅਸੀਂ ਇੱਥੋਂ ਦੇ ਹੱਕਦਾਰ ਹਾਂ, ਇਹ ਦੇਸ਼ ਸਾਡਾ, ਇਹ ਰਾਜ ਸਾਡਾ, ਅਸੀਂ ਤਾਂ ਬਾਹਰੋਂ ਆਏ ਹਾਂ ਹਮਲਾਵਰ ਹਾਂ ਕਾਬਲ ਤੋਂ, ਤੇ ਇਹ ਆਣ ਖਲੋਤੇ ਨੇ ਤੇ ਮੇਰਾ ਰਸਤਾ ਰੋਕ ਕੇ ਖੜੇ ਹਨ।
ਸੋਚ ਕਰੇ ਉਹ ਮਨ ਪਛਤਾਵੇ,
ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਜੈਨਾ ਤੇ ਮਨ ਹੀ ਮਨ ਪਛਤਾਉਂਦਾ।
ਨਿਕਲਿਓ ਸ਼ਹਿਰੋਂ ਵਖਤ ਨਾ ਪਾਵੇ,
ਕਹਿੰਦਾ ਜਿਹੜੇ ਵੇਲੇ ਮੈਂ ਸ਼ਹਿਰ ਚੋਂ ਨਿਕਲਿਆ ਸੀ ਉਹ ਵੇਲਾ ਹੁਣ ਵਾਪਸ ਨਹੀਂ ਆਉਂਦਾ, ਕਿ ਮੈਂ ਨਿਕਲਦਾ ਹੀ ਨਾ ਉੱਥੋਂ ਸ਼ਹਿਰ ਚੋਂ, ਜੇ ਮੈਨੂੰ ਪਤਾ ਹੁੰਦਾ ਵੀ ਖਾਲਸੇ ਨੇ ਆ ਜਾਣਾ, ਏਦਾਂ ਮੈਨੂੰ ਬਾਹਰ ਹੀ ਇਹਨਾਂ ਨੇ ਘੇਰ ਲੈਣਾ, ਅੰਦਰ ਵੜਨ ਤੋਂ ਰੋਕ ਲੈਣਾ। ਜੈਨਾ ਸੋਚਦਾ ਤੇ ਪਛਤਾਉਂਦਾ ਕਿਹੜੀ ਉਹ ਮਾੜੀ ਘੜੀ ਸੀ ਜਦੋਂ ਮੈਂ ਸਰਹੰਦ ਸ਼ਹਿਰ ਚੋਂ ਨਿਕਲ ਕੇ ਬਾਹਰ ਆਇਆ।
ਭਾਜ ਵੜਨ ਕੋ ਨਾਹੀ ਥਾਮ,
ਹੁਣ ਭੱਜ ਕੇ ਵੀ ਅੰਦਰ ਵੜਨ ਦੀ ਥਾਂ ਨਹੀਂ ਬਚੀ।
ਆਨ ਬਣਿਓ ਅਬ ਮਰਨੈ ਕਾਮ,
ਸੋਚਦਾ ਕਿ ਹੁਣ ਤਾਂ ਮਰਨ ਦਾ ਕੰਮ ਆਣ ਬਣਿਆ, ਹੁਣ ਤਾਂ ਮੌਤ ਆ ਪਹੁੰਚੀ ਆ, ਹੁਣ ਬਚਣਾ ਔਖਾ ਹੋਵੇਗਾ।
ਕਰ ਤੜੀੜ ਵੱਲ ਸ਼ਹਿਰ ਆਇਓ,
ਕਹਿੰਦੇ ਇਹਨੇ ਹਮਲਾ ਕੀਤਾ ਚਪਟ ਜੀ ਮਾਰ ਕੇ ਸ਼ਹਿਰ ਵੱਲ ਆਇਆ।
ਸਿੰਘਨ ਡੇਰੋ ਥੋ ਦੋਏ ਥਾ ਪਾਇਓ,
ਸਿੰਘਾਂ ਨੇ ਦੋ ਥਾਂ ਤੇ ਆਪਣਾ ਪੜਾ ਕੀਤਾ ਹੋਇਆ ਸੀ ਖਾਲਸੇ ਨੇ, ਬੁੱਢੇ ਦਲ ਨੇ ਇੱਕ ਪਾਸੇ, ਇੱਕ ਪਾਸੇ ਤਰਨੇ ਦਲ ਨੇ, ਦੋ ਥਾਵਾਂ ਤੇ ਖਾਲਸੇ ਨੇ ਆਪਣਾ ਡੇਰਾ ਕੀਤਾ ਹੋਇਆ ਸੀ।
ਬੁੱਢੇ ਦਲ ਕੀਓ ਭਾਂਗਨਪੁਰ ਡੇਰਾ,
ਭਾਗਨਪੁਰ ਨਗਰ ਹੈ ਸਰਹੰਦ ਦੇ ਨਾਲ, ਬੁੱਢਾ ਦਲ ਨੇ ਭਾਗਨਪੁਰ ਨਗਰ ਦੇ ਵਿੱਚ ਡੇਰਾ ਕੀਤਾ ਹੋਇਆ।
ਪੰਜੇ ਵਾਲ ਥੋਕੀਓ ਤਰਨੈ ਬਸੇਰਾ,
ਨੇੜੇ ਹੀ ਪੰਜੇ ਵਾਲ ਨਗਰ ਹੈ, ਪੰਜੇ ਵਾਲ ਨਗਰ ਦੇ ਵਿੱਚ ਤਰਨੇ ਦਲ ਨੇ ਡੇਰਾ ਕੀਤਾ ਹੋਇਆ।
ਨਨਹੇੜੇ ਉਸ ਡੇਰਾ ਪਾਇਓ,
ਤੇ ਕਹਿੰਦੇ ਇਧਰ ਜਿਹੜਾ ਜੈਨਾ ਸੀ ਇਹ ਨਨੇੜੇ ਉਤਰਿਆ ਹੋਇਆ ਸੀ, ਨਨੇੜਾ ਅੰਬਾਲੇ ਦੇ ਨੇੜੇ ਹੈ, ਕਿਉਂਕਿ ਇਹ ਸਾਰਾ ਇਲਾਕਾ ਪਹਿਲਾਂ ਸਰਹੰਦ ਦੇ ਅਧੀਨ ਪੈਂਦਾ ਸੀ। ਤੂੰ ਨਨਹੇੜੇ ਨਗਰ ਦੇ ਵਿੱਚ ਜੈਨਾ ਉਤਰਿਆ ਹੋਇਆ ਸੀ,
ਘਿਰਿਓ ਸਸਾ ਜਿਵੇਂ ਝਾੜ ਦਬਾਇਓ,
ਕਹਿੰਦੇ ਇਸ ਤਰ੍ਹਾਂ ਸਹਾ ਜਿਵੇਂ ਨੀ ਘਿਰਿਆ ਹੁੰਦਾ ਝਾੜ ਦੇ ਵਿੱਚ ਆਲੇ ਦੁਆਲਿਓ ਸਹਾ ਘਿਰ ਜਾਂਦਾ, ਏਦਾਂ ਜੈਨਾ ਘਿਰਿਆ ਹੋਇਆ।
ਰਾਤ ਰਹੇ ਸਿੰਘ ਚੜੈ ਤਿਆਰ,
ਕਹਿੰਦੇ ਇੱਧਰ ਸਿੰਘ ਵੀ ਤਿਆਰ ਬਰ ਤਿਆਰ ਰਾਤ ਸਾਰੀ ਖਲੋਤੇ ਰਹੇ ਵੀ ਕਿਤੇ ਰਾਤ ਨੂੰ ਹੀ ਜੈਨਾ ਆਏਗਾ ਜੇ ਇੱਧਰ ਆਇਆ। ਸਿੰਘਾਂ ਨੇ ਵੀ ਰਾਤ 'ਚ ਕਸਾਈ ਰੱਖੀ, ਬੁੱਢੇ ਦਲ ਵਾਲਿਆਂ ਨੇ ਭਾਗਨਪੁਰ 'ਚ ਡੇਰਾ ਕੀਤਾ ਤੇ ਜਿਹੜਾ ਪੰਜ ਪੰਜਾਵਾਲ ਨਗਰ ਹੈ, ਉੱਥੇ ਤਰਨੇ ਦਲ ਦਾ ਡੇਰਾ ਹੈ ਪੰਜੇਵਾਲ ਨਗਰ ਵਿੱਚ। ਤੂੰ ਇਸ ਤਰ੍ਹਾਂ ਸਿੰਘ ਵੀ ਸਾਰੀ ਰਾਤ ਤਿਆਰ ਪਰ ਤਿਆਰ ਰਹੇ, ਕਿਸੇ ਨੇ ਆਰਾਮ ਨਹੀਂ ਕੀਤਾ।
ਮਤ ਕਤ ਰਾਤ ਵੜੈ ਨਰਕਾਰ।
ਸਿੰਘਾਂ ਨੂੰ ਪਤਾ ਸੀ ਕਿਤੇ ਜੈਨਾ ਰਾਤ ਨੂੰ ਹਮਲਾ ਕਰਕੇ ਸਰਹੰਦ ਸ਼ਹਿਰ ਵਿੱਚ ਨਾ ਵੜੇ।
ਉਨ ਪੀ ਰਾਤ ਸੁਖੜੀ ਗੁਜ਼ਾਰੀ।
ਉਧਰ ਜੈਨੇ ਨੇ ਵੀ ਰਾਤ ਖਲੋਤਿਆਂ ਹੀ ਗੁਜ਼ਾਰੀ, ਉਹ ਵੀ ਦਾ ਤੱਕਦਾ ਰਿਹਾ ਤੇ ਡਰ ਉਹਨੂੰ ਵੀ ਸੀ ਕਿਤੇ ਰਾਤ ਨੂੰ ਸਿੰਘ ਮੇਰੇ ਤੇ ਹਮਲਾ ਨਾ ਕਰ ਦੇਣਾ।
ਕਿਛਕ ਤੜਕੈ ਉਨ ਕਰੀ ਸਵਾਰੀ।
ਉਹਨੇ ਥੋੜਾ ਜਿਹਾ ਤੜਕ ਜੇ ਦਾ ਸਮਾਂ ਹੋਇਆ, ਯਾਨੀ ਕਿ ਅੰਮ੍ਰਿਤ ਵੇਲੇ ਇਹਨੇ ਤਿਆਰੀ ਕੀਤੀ ਜੈਨੇ ਨੇ।
ਦੋਹਰਾ ਤੋਪ ਜਬੂਰੇ ਰਹਿ ਕਲੇ ਸਾਥੋ ਕੀਓ ਬਹੀਰ।
ਇਹਦੇ ਤੋਪਾਂ ਰਹਿ ਕਲੇ ਸਾਰਾ ਕੁਝ ਨਾਲ ਹੀ ਲਿਆ ਹੋਇਆ ਸੀ।
ਇਨ ਪੈ ਅਟਕੇ ਖਾਲਸੈ ਇਮ ਚਿਤ ਠੱਟੀ ਤਤਬੀਰ।
ਇਹਨੇ ਸੋਚਿਆ ਤਰਤੀਬ ਲਾ ਕੇ ਵੀ ਇਹ ਜਿਹੜੇ ਤੋਪ ਤੇ ਰਹਿ ਕਲੇ ਨੇ ਇਹ ਅੱਗੇ ਕਰਕੇ ਖਾਲਸੇ ਵੱਲ ਮੂੰਹ ਕਰ ਦਿੰਦਾ ਇਹਨਾਂ ਤੇ ਮੈਂ ਦੂਜੇ ਪਾਸਿਓ ਸਰਹੰਦ ਸ਼ਹਿਰ ਵਿੱਚ ਜਾ ਵੜਾਂਗਾ। ਇੱਦਾਂ ਜੈਨੇ ਨੇ ਖਾਲਸੇ ਨੂੰ ਚਕਾਵਾਂ ਦੇਣ ਵਾਸਤੇ ਸੋਚਿਆ।
ਚੌਪਈ ਚੁੱਪ ਕੀਨੈ ਉਨ ਕਰੀ ਸਵਾਰੀ।
ਚੁੱਪ ਚਪੀਤੇ ਇਹਨੇ ਤਿਆਰੀ ਕੀਤੀ ਹੈ।
ਧੌਂਸ ਨਗਾਰੇ ਰੱਖੇ ਪਿਛਾਰੀ।
ਇਹਨੇ ਆਪਣੇ ਧੌਂਸੇ ਤੇ ਨਗਾਰੇ ਫੌਜ ਦੇ ਪਿੱਛੇ ਰੱਖੇ ਨੇ, ਨਹੀਂ ਤਾਂ ਫੌਜ ਦੇ ਅੱਗੇ ਹੁੰਦੇ ਆ ਨਗਾਰੇ ਵੱਜਦੇ। ਇਹਨੇ ਨਗਾਰੇ ਤੇ ਜਿੰਨੇ ਧੌਂਸੇ ਸੀ ਉਹ ਆਪਣੀ ਫੌਜ ਦੇ ਪਿਛਲੇ ਪਾਸੇ ਰੱਖੇ ਨੇ, ਔਰ ਉਹਨਾਂ ਨੂੰ ਕਿਹਾ ਵੀ ਚੋਬ ਨਾ ਲਾ ਬੈਠਿਓ ਕਿਤੇ ਭੁਲੇਖੇ ਨਾਲ, ਵੀ ਨਗਾਰਾ ਨਾ ਵਜਾ ਬੈਠਿਓ, ਕਿਉਂਕਿ ਜੇ ਨਗਾਰਾ ਵੱਜਦਾ ਉਹਨਾਂ ਨੇ ਸੁਣ ਲਿਆ ਹੱਲਾ ਬੋਲ ਦੇਣਗੇ ਖਾਲਸੇ ਆਏ ਹੋਏ ਨੇ।
ਉਹਨੇ ਸਾਥ ਉਸ ਕਹਿਓ ਬਜਵਾਏ ਨਾ।
ਉਹਨਾਂ ਨੂੰ ਕਹਿ ਦਿੱਤਾ ਵੀ ਕਿਸੇ ਨਗਾਰਾ ਨਹੀਂ ਵਜਾਉਣਾ, ਕਿਉਂਕਿ ਖਾਲਸਾ ਤਾਂ ਰੋਜ਼ ਕਹਿੰਦਾ ਵੀ ਅਸੀਂ ਆਪਣੇ ਸਾਹਮਣੇ ਕੋਈ ਨਗਾਰ ਬੰਦ ਨਹੀਂ ਰਹਿਣ ਦੇਣਾ, ਨਗਾਰਾ ਵਜਾਉਣ ਵਾਲਾ ਨਹੀਂ ਰਹਿਣ ਦੇਣਾ। ਇੱਥੇ ਤਾਂ ਬਾਜ ਤੇ ਗਾਜ ਤੇ ਨਿਸ਼ਾਨ ਰਹਿ ਉਹ ਪੰਥ ਮਹਾਰਾਜ ਦੇ ਹੀ ਹੋਣਗੇ।
ਸੁਣੇ ਸਿੰਘ ਜਿਮ ਉਸ ਵੱਲ ਜਾਏ ਨਾ।
ਕਹਿੰਦੇ ਜਦੋਂ ਉਹਨੂੰ ਇਹ ਸੀ ਕਿ ਕਿਤੇ ਨਗਾਰੇ ਸੁਣ ਕੇ ਸਿੰਘ ਇੱਧਰ ਮੇਰੇ ਵੱਲ ਹਮਲਾ ਨਾ ਕਰ ਦੇਣ।
ਹੋਤੋ ਦਲ ਸੋ ਮਜੈਲਨ ਵਾਲ।
ਇੱਧਰ ਮਾਝੇ ਦੇ ਇਲਾਕੇ ਦੇ ਵੀ ਬਹੁਤ ਸਾਰੇ ਸਿੰਘ ਨਾਲ ਹਨ।
ਜਾਏ ਲੜਿਓ ਵਹਿ ਡੇਰੇ ਉਤਾਲ।
ਕਹਿੰਦੇ ਜਿਹੜਾ ਉਹਨਾਂ ਦਾ ਫੌਜਾਂ ਸੀ ਥੋੜੀਆਂ ਜੀਆਂ, ਜਿਹੜੀਆਂ ਜ਼ਿਆਦਾ ਬੀਰਸ ਦੇ ਰੰਗ ਵਿੱਚ ਹੁੰਦੀਆਂ, ਉਹ ਫੌਜਾਂ ਦਲ ਵਿੱਚੋਂ ਨਿਕਲ ਕੇ ਪਹਿਲਾਂ ਹੀ ਜੈਨੇ ਦੇ ਡੇਰੇ ਦੇ ਕੋਲ ਜਾ ਪਹੁੰਚੇ। ਉਹਨਾਂ ਪਹਿਲਾਂ ਹੀ ਜਾ ਕੇ ਹੱਲਾ ਬੋਲ ਦਿੱਤਾ।
ਦਲ ਬੁੱਢੇ ਕੀ ਸੁਣੋ ਸੋ ਬਾਤ।
ਕਹਿੰਦੇ ਹੁਣ ਬੁੱਢੇ ਦਲ ਦੀ ਬਾਤ ਸੁਣੋ।
ਰੱਖੇ ਮੋਹ ਰੱਖੇ ਥੇ ਜੋ ਉਸ ਰਾਤ।
ਬੁੱਢੇ ਦਲ ਨੇ ਵੀ ਆਪਣੇ ਮੋਹ ਰੱਖੇ ਦਾ ਮਤਲਬ ਹੁੰਦਾ ਜਿਹੜੇ ਮੂਹਰਿਓਂ ਜਾ ਕੇ ਖਬਰ ਲੈ ਕੇ ਆਉਣ, ਰਾਤ ਨੂੰ ਜਿਹੜੇ ਸਿੰਘ ਅੱਗੇ ਭੇਜੇ ਹੋਏ ਸੀ ਖਬਰ ਲਿਆਉਣ ਨੂੰ।
ਆਨ ਖਬਰ ਮੋਹ ਰੱਖਣ ਦਈ।
ਉਹਨਾਂ ਮੋਹ ਰੱਖਿਆਂ ਨੇ ਖਬਰੀ ਜਿਹੜੀ ਖਬਰ ਸੀ ਉਹ ਆ ਕੇ ਪੰਥ ਨੂੰ ਦਿੱਤੀ।
ਸੁਣਤ ਖਬਰ ਸਿੰਘ ਦੌੜੇ ਕਈ।
ਸੁਣ ਕੇ ਸਿੰਘ ਉਸੇ ਵੇਲੇ ਤਿਆਰ ਬਰ ਤਿਆਰ ਹੋ ਕੇ ਹੱਲਾ ਕਰਨ ਲਈ ਅੱਗੇ ਆਏ।
ਕਜਾ ਕਜਾਏ ਸਿੰਘ ਟੱਕਰੇ ਜੋਏ।
ਕਹਿੰਦੇ ਘੋੜੇ ਤਿਆਰ ਹੀ ਸਨ, ਸਿੰਘਾਂ ਦੇ ਕਾਠੀਆਂ ਤੇ ਬੈਠੇ ਸੀ, ਜਾ ਟੱਕਰੇ ਜੈਨੇ ਨੂੰ ਅੱਗੋਂ।
ਗਏ ਬੰਦੂਕਾਂ ਕੜਾਕੇ ਤੋਏ।
ਕਹਿੰਦੇ ਭਰੀਆਂ ਬੰਦੂਕਾਂ ਦੀਆਂ ਛਲਖਾਂ ਚਲਾ ਦਿੱਤੀਆਂ, ਕੜਾਕ ਦੇ ਕੇ ਗੋਲੀਆਂ ਚੱਲੀਆਂ।
ਸੁਣਤ ਕੜਾਕੇ ਔਰ ਜਾਏ ਰਲੇ।
ਕਹਿੰਦੇ ਜਦੋਂ ਬੰਦੂਕਾਂ ਦੀਆਂ ਗੋਲੀਆਂ ਦੂਜੇ ਸਿੰਘਾਂ ਨੇ ਸੁਣੀਆਂ ਉਹ ਵੀ ਸਾਰੇ ਆਪ ਪਹੁੰਚੇ ਉੱਥੇ ਰਲ ਗਏ।
ਉਨਤੇ ਹੋਏ ਨਾ ਗਿਲਜੇ ਖਲੇ।
ਕਹਿੰਦੇ ਗਿਲਜੇ ਖਲੋ ਨਹੀਂ ਸਕੇ ਖਾਲਸੇ ਦੇ ਅੱਗੇ।
ਹੋਏ ਚਾਹੇ ਕਿ ਮਵੜੀਏ ਸਰਹੰਦ।
ਉਹ ਚਾਹੁੰਦੇ ਸੀ ਕਿਸੇ ਤਰੀਕੇ ਇੱਕ ਵਾਰੀ ਇਹਨਾਂ ਨੂੰ ਚੀਰ ਕੇ ਸਰਹੰਦ ਸ਼ਹਿਰ ਵਿੱਚ ਕਿਲੇ ਚ ਜਾ ਵੜੀਏ।
ਤੋਹ ਮਰੀ ਬਚ ਰਹਿ ਹੈ ਜਿੰਦ।
ਤਾਂ ਸਾਡੀ ਜਿੰਦ ਬਚੇਗੀ, ਜੈਨਾ ਵੀ ਸੋਚਦਾ ਸੀ, ਉਹਦੇ ਨਾਲ ਦੇ ਸਾਥੀ ਉਹਦੇ ਗਿਲਜੇ ਵੀ ਇਹੀ ਸੋਚਦੇ ਸਨ।
ਦੋਹਰਾ ਸਿੰਘ ਕਹਿ ਇਸ ਮਾਰੀ ਐ ਸ਼ਹਿਰੋਂ ਬਾਹਰ ਘੇਰ।
ਸਿੰਘ ਕਹਿੰਦੇ ਖਾਲਸਾ ਜੀ ਕੁਝ ਹੋ ਜਾਏ, ਜੈਨੇ ਤੇ ਉਹਦੇ ਸਾਥੀਆਂ ਨੂੰ ਸ਼ਹਿਰ ਚ ਨਹੀਂ ਵੜਨ ਦੇਣਾ, ਸਰਹੰਦ ਚ ਇਹਨੂੰ ਬਾਹਰ ਹੀ ਘੇਰ ਕੇ ਮੁਕਾਉਣਾ ਤੇ ਖਤਮ ਕਰਨਾ।
ਇਹੋ ਵੜੈ ਜਾਏ ਸੋ ਸਰਹੰਦ ਮੈਂ ਹਮ ਆਵੈ ਦਾਏ ਨਾ ਫੇਰ।
ਜੇ ਇਹ ਸਰਹੰਦ ਸ਼ਹਿਰ ਦੇ ਵਿੱਚ ਜਾ ਵੜਿਆ ਫਿਰ ਇਹਨੇ ਸਾਡੇ ਦਾ ਥੱਲੇ ਨਹੀਂ ਆਉਣਾ, ਇਹਨੇ ਸਾਡੇ ਕਾਬੂ ਵਿੱਚ ਨਹੀਂ ਆਉਣਾ, ਕਿਉਂਕਿ ਪਹਿਲਾਂ ਵੀ ਅਸੀਂ ਆਉਂਦੇ ਹਾਂ, ਇਹ ਜਾ ਕੇ ਕਿਲੇ 'ਚ ਵੜ ਜਾਂਦਾ ਅੰਦਰ ਅਤੇ ਅਸੀਂ ਬਾਹਰੋਂ ਇਲਾਕਾ ਸਾਫ ਕਰਕੇ ਚਲੇ ਜਾਂਦੇ ਹਾਂ। ਹੁਣ ਇਹ ਦੇਵਨੇਤ ਬਾਹਰ ਆਇਆ ਹੋਇਆ ਅਤੇ ਹੁਣ ਨਹੀਂ ਇਹਨੂੰ ਅੰਦਰ ਜਾਣ ਦੇਣਾ, ਇਹ ਮਲੇਛ ਹੈ।
ਚੌਪਈ ਸਿੰਘ ਕਹੇ ਹਮ ਖੂਨੀ ਆਹੇ।
ਸਿੰਘ ਕਹਿੰਦੇ ਸਾਡਾ ਖੂਨੀ ਹੈ ਜੈਨਾ, ਇਹਨੇ ਵੱਡੇ ਘੱਲੂ ਘਾਰੇ ਦੇ ਵਿੱਚ ਅਬਦਾਲੀ ਨਾਲ ਰਲ ਕੇ ਸਾਡੇ ਬੜੇ ਬੱਚੇ ਸ਼ਹੀਦ ਕੀਤੇ। ਸਾਡੇ ਬੜਿਆਂ ਸਿੰਘਾਂ ਨੂੰ ਸ਼ਹੀਦ ਕੀਤਾ ਵੱਡੇ ਘੱਲੂਘਾਰੇ ਵਿੱਚ।
ਘੱਲੂਘਾਰੋ ਦਇਓ ਇਹਨੇ ਕਰਾਏ।
ਇਹ ਜੈਨਾ ਹੀ ਸੀ, ਇਹਨੇ ਹੀ ਸੱਦਿਆ ਸੀ ਅਬਦਾਲੀ ਨੂੰ। ਪਿੱਛੇ ਆਪ ਜੀ ਨੇ ਸੁਣੀ ਹੈ ਨਾ ਕਥਾ, ਅਬਦਾਲੀ ਨੂੰ ਇਹਨੇ ਹੀ ਖਬਰ ਭੇਜੀ ਸੀ ਕਿ ਖਾਲਸਾ ਇੱਧਰ ਆਇਆ ਹੋਇਆ ਮਲੇਰਕੋਟਲੇ ਵੱਲ ਕੋਪਰ ਹੀਟ ਦੇ ਇਲਾਕੇ 'ਚ, ਤੂੰ ਆ ਕੇ ਹਮਲਾ ਕਰ ਦੇ। ਜੈਨਾ ਵੀ 20,000 ਬੰਦਾ ਲੈ ਕੇ ਪਹੁੰਚਿਆ ਸੀ ਉੱਥੇ ਖਾਲਸੇ ਨੂੰ ਮਾਰਨ ਲਈ। ਖਾਲਸੇ ਦੇ ਮਨ 'ਚ ਰੜਕ ਸੀ ਇਹਦੇ ਪ੍ਰਤੀ ਕਿ ਇਹਨੇ ਸਾਡੇ ਬਹੁਤ ਸਾਰੇ ਸਿੰਘਾਂ ਨੂੰ, ਬਜ਼ੁਰਗਾਂ ਨੂੰ ਵੱਡੇ ਘੱਲੂਘਾਰੇ ਦੇ ਵਿੱਚ ਸ਼ਹੀਦ ਕੀਤਾ।
ਲੇਵੋ ਇਸ ਤੈ ਬਦਲੋ ਸਭ।
ਇਸ ਕਰਕੇ ਖਾਲਸਾ ਜੀ ਹੁਣ ਬਦਲਾ ਲੈ ਲਈਏ ਇਹਦੇ ਕੋਲੋਂ, ਮਲੇਛ ਕੋਲੋਂ। ਇਹਨੇ ਜਿਹੜੀ ਭਾਜੀ ਪਾਈ ਸੀ ਹੁਣ ਉਹ ਮੋੜ ਦੇਈਏ।
ਮਾਰ ਇਹਾਂ ਇਸ ਦੀਜੈ ਦੱਬ।
ਔਰ ਮਾਰ ਕੇ ਇਹਨੂੰ ਬਾਹਰ ਹੀ ਇੱਥੇ ਦੱਬ ਦੇਈਏ, ਮਿੱਟੀ 'ਚ ਗੱਡ ਦੇਈਏ।
ਉਤੇ ਬਹੁਤ ਤੇ ਉਸ ਤੈ ਦੁਖੀ।
ਸਿੰਘ ਦੁਖੀ ਵੀ ਬੜੇ ਸਨ ਇਹਦੇ ਤੋਂ। ਜਦੋਂ ਸਿੰਘ ਕਿਤੇ ਇਸ ਇਲਾਕੇ 'ਚ ਆਉਂਦੇ ਸੀ ਸਰਹੰਦ ਦੇ, ਤੇ ਜੈਨਾ ਪਰੇਸ਼ਾਨ ਕਰਦਾ ਸੀ, ਇਕੱਲੇ ਦੁਕੱਲੇ ਸਿੰਘਾਂ ਨੂੰ ਪਕੜ ਕੇ ਸ਼ਹੀਦ ਕਰਦਾ ਸੀ। ਇਸ ਕਰਕੇ ਸਿੰਘ ਜੈਨੇ ਤੋਂ ਬੜੇ ਦੁਖੀ ਸਨ।
ਪਰੈ ਚੀਲ ਜਿਮ ਮਾਸੈ ਭੁਖੀ।
ਏਦਾਂ ਟੁੱਟ ਕੇ ਪਏ ਜੈਨੇ ਉੱਤੇ ਜਿਵੇਂ ਕੋਈ ਚੀਲ ਮਾਸ ਦੇ ਉੱਤੇ ਪੈਂਦੀ ਹੈ ਨਾ ਭੁੱਖੀ ਹੋਵੇ ਟੁੱਟ ਕੇ, ਏਦਾਂ ਜੈਨੇ ਦੇ ਉੱਤੇ ਤੇ ਉਹਦੇ ਸਾਥੀਆਂ ਉੱਤੇ ਖਾਲਸੇ ਨੇ ਸਿੰਘਾਂ ਨੇ ਹੱਲਾ ਬੋਲਿਆ।
ਵਹਿ ਕਿਤੇ ਚਾਲ ਕਿਤ ਦੌੜੈ ਕਰੈ।
ਹੋੜੋ ਕਿੱਧਰ ਚੱਲੇ ਤੇ ਕਿੱਧਰ ਦੌੜੇ ਖਾਲਸੇ ਕੋਲੋਂ ਬਚ ਕੇ।
ਨਹਿ ਆਪ ਵਹਿ ਟਿਕ ਕੇ ਲਰੈ।
ਉਹ ਆਪ ਖਲੋ ਕੇ ਕਿਤੇ ਨਹੀਂ ਲੜਦਾ।
ਕਿਛ ਕ ਫੌਜ ਉਹਨ ਲੜਨੈ ਲਾਈ।
ਜੈਨੇ ਨੇ ਆਪਣੀ ਕੁਝ ਕ ਫੌਜ ਦੀ ਟੁਕੜੀ ਖਾਲਸੇ ਨਾਲ ਲੜਨ ਲਾਈ ਹੋਈ ਹੈ।
ਚੱਲਿਓ ਆਪ ਵਹਿ ਸ਼ਹਿਰੇ ਤਾਈ।
ਤੇ ਆਪ ਇਹ ਸ਼ਹਿਰ ਵਾਲੇ ਪਾਸੇ ਭੱਜ ਕੇ ਜਾ ਰਿਹਾ।
ਕਿਉਂ ਆਇਓ ਕਿਛ ਦਲ ਕਾ ਛਰਰਾ।
ਅੱਗੋਂ ਬੁੱਢੇ ਦਲ ਦੇ ਕੁਝ ਸਿੰਘ ਸਨ, ਉਹਨਾਂ ਨੇ ਕਹਿੰਦੇ ਬੰਦੂਕਾਂ ਦੀਆਂ ਗੋਲੀਆਂ ਦੇ ਛਰਰੇ ਮਾਰੇ।
ਮਾਰ ਬੰਦੂਕਾਂ ਹਰ ਦਿਓ ਗਰਰਾ।
ਤੇ ਕਹਿੰਦੇ ਮਾਰ ਕੇ ਬੰਦੂਕਾਂ ਦੀਆਂ ਗੋਲੀਆਂ ਦੀ ਛਲਖ ਇਹਨਾਂ ਦਾ ਹੰਕਾਰ ਤੋੜ ਕੇ ਰੱਖ ਦਿੱਤਾ ਖਾਲਸੇ ਨੇ।
ਸਿੰਘਨ ਰਮ ਜੰਗਨ ਹੇਠ ਜੋ ਆਇਆ।
ਕਹਿੰਦੇ ਸਿੰਘਾਂ ਦੇ ਰਾਮ ਜੰਗਿਆਂ ਥੱਲੇ, ਬੁੱਢੇ ਦਲ ਦੇ ਨਿਹੰਗ ਸਿੰਘਾਂ ਦੇ ਰਾਮ ਜੰਗਿਆਂ ਬੰਦੂਕਾਂ ਦੇ ਥੱਲੇ ਜਿਹੜਾ ਵੀ ਜੈਨੇ ਦਾ ਸਾਥੀ ਆਇਆ।
ਕਬ ਕਉ ਜਾਨ ਅਛੂਤੋ ਪਾਇਆ।
ਕਹਿੰਦੇ ਫਿਰ ਕਿਹਦੇ ਚ ਇੰਨੀ ਤਾਕਤ ਸੀ ਜਿਹੜਾ ਜਾਨ ਬਚਾ ਕੇ ਨਿਕਲ ਜਾਂਦਾ। ਖਾਲਸੇ ਦੀਆਂ ਬੰਦੂਕਾਂ ਦੀਆਂ ਗੋਲੀਆਂ ਦਾ ਮੀਂਹ ਵਰਦਾ ਹੋਵੇ ਤੇ ਕਿਹੜਾ ਐਸਾ ਦੁਸ਼ਮਣ ਆ ਜਿਹੜਾ ਆਪਣੀ ਜਿੰਦ ਬਚਾ ਕੇ ਉੱਥੋਂ ਨਿਕਲ ਜਾਏ।
ਇੱਕ ਕਰ ਵਿਦਿਆ ਦਉ ਦਇਆ ਭਗਉਤੀ।
ਕਹਿੰਦੇ ਇੱਕ ਖਾਲਸੇ ਕੋਲ ਵਿਦਿਆ ਹੈ ਸ਼ਸਤਰਾਂ ਦੀ, ਦੂਜਾ ਭਗਉਤੀ ਦੀ ਕਿਰਪਾ ਹੈ। ਭਗਉਤੀ ਸ਼੍ਰੀ ਸਾਹਿਬ, ਜਿਹਨੂੰ ਮਹਾਰਾਜ ਜੀ ਕਹਿੰਦੇ ਸ੍ਰੀ ਭਗਉਤੀ ਜੀ ਸਹਾਏ, ਭਗਉਤੀ ਜੀ ਸਾਡੀ ਸਹਾਇਤਾ ਕਰਦੇ ਆ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਭਗਉਤੀ ਜੀ ਨਮੋ ਸ੍ਰੀ ਭਗਉਤੀ ਬੜੈਲੀ ਸਰੋਹੀ, ਕਰੇ ਇੱਕ ਤੇ ਦੁਆ ਸੁਭਟਾ ਹਾਥ ਸੋਹੀ। ਕਹਿੰਦੇ ਇੱਕ ਭਗਉਤੀ ਦੀ ਸਹਾਇਤਾ ਪੰਥ ਦੇ ਨਾਲ, ਸ਼੍ਰੀ ਸਾਹਿਬ ਦੀ ਸਹਾਇਤਾ, ਦੂਜੀ ਵਿੱਦਿਆ ਹੈ ਖਾਲਸੇ ਕੋਲ ਸ਼ਸਤਰ ਵਿੱਦਿਆ, ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ੀ ਹੈ। ਅੱਜ ਵੀ ਜਿਹੜੀ ਪੰਥ ਕੋਲ ਸ਼ਸਤਰ ਵਿੱਦਿਆ ਗੁਰੂ ਖਾਲਸਾ ਜੀ, ਇਹ ਛੇਵੇਂ ਪਾਤਸ਼ਾਹ ਦੀ ਵਿੱਦਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿੱਦਿਆ ਦਿੱਤੀ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਵਿੱਦਿਆ ਦਿੱਤੀ ਹੈ, ਕਲਗੀਧਰ ਪਾਤਸ਼ਾਹ ਨੇ ਉਹ ਵਿੱਦਿਆ ਆਪਣੇ ਪੰਥ ਦੇ ਵਿੱਚ ਵਰਤਾਈ ਹੈ ਸ਼ਸਤਰਾਂ ਦੀ। ਅਤੇ ਇੱਥੇ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ, ਇੱਕ ਕਰ ਵਿੱਦਿਆ ਦਿਓ ਦਇਆ ਭਗਉਤੀ। ਇੱਕ ਵਿੱਦਿਆ ਹੈ ਖਾਲਸੇ ਕੋਲ ਸ਼ਸਤਰਾਂ ਦੀ, ਦੂਜੀ ਭਗਉਤੀ ਦੀ ਦਇਆ ਹੈ।
ਹੋਏ ਨਾ ਕਾਜ ਕਿਵੇਂ ਸਿੱਖਣ ਸਜੋਤੀ।
ਫਿਰ ਭਲਾ ਦੱਸੋ ਸਿੱਖਾਂ ਦਾ ਕਾਰਜ ਕਿਉਂ ਨਾ ਹੋਵੇ ਸੌਖੇ ਢੰਗ ਨਾਲ, ਕਿਉਂ ਨਾ ਖਾਲਸੇ ਦਾ ਕਾਰਜ ਸਿੱਧ ਹੁੰਦਾ।
ਦੋਹਰਾ ਛਲਕ ਦਈ ਜਬ ਖਾਲਸੇ ਗਿਲਜੇ ਸਨਮੁਖ ਹੋਏ।
ਕਹਿੰਦੇ ਜਦੋਂ ਖਾਲਸੇ ਨੇ ਕਈ ਬੰਦੂਕਾਂ ਗੋਲੀਆਂ ਕੱਠੀਆਂ ਦਾਗ ਦਿੱਤੀਆਂ, ਜਿਹੜੇ ਗਿਲਜੇ ਪਠਾਨ ਖਾਲਸੇ ਦੇ ਸਾਹਮਣੇ ਆ ਰਹੇ ਸੀ।
ਗਈ ਖਾਏ ਰੁਕੜੈ ਉਸੈ ਪਰਿਓ ਭੂਮ ਗਿਰ ਤੋਏ।
ਕਹਿੰਦੇ ਉਹਨਾਂ ਦੇ ਰੁਕੜੇ ਖਾ ਗਈਆਂ ਬੰਦੂਕਾਂ ਦੀਆਂ ਗੋਲੀਆਂ। ਰੁਕੜੇ ਕਹਿੰਦੇ ਨੇ ਗੁਰਦਿਆਂ ਨੂੰ, ਕਹਿੰਦੇ ਉਹਨਾਂ ਦੇ ਗੁਰਦਿਆਂ ਨੂੰ ਖਾ ਗਈਆਂ, ਉਹਨਾਂ ਦੇ ਪੇਟਾਂ ਵਿੱਚ ਛਾਤੀਆਂ 'ਚ ਗੋਲੀਆਂ ਵੱਜੀਆਂ, ਗੋਲੀ ਖਾ ਗਈ ਉਹਨਾਂ ਨੂੰ, ਯਾਨੀ ਕਿ ਖੱਪੇ ਕੱਢ ਦਿੱਤੇ ਉਹਨਾਂ ਦੇ ਸਰੀਰਾਂ ਦੇ ਵਿੱਚ ਜਿੱਥੇ ਜਿੱਥੇ ਗੋਲੀਆਂ ਵੱਜੀਆਂ।
ਚਾ ਪਈ
ਔਰ ਝੂਮ ਝੂਮ ਕੇ ਧਰਮ ਦੇ ਕੇ ਜ਼ਮੀਨ ਤੇ ਡਿੱਗਣ ਲੱਗੇ।
ਚਾ ਪਈ ਬਹੁਤ ਗੋਗੋ ਤਹਿ ਗਿਲ ਜਨ ਕਰਿਓ।
ਉਸ ਗੋਲੀ ਦੇ ਦੌਰਾਨ ਜੈਨੇ ਨੂੰ ਵੀ ਗੋਲੀ ਵੱਜੀ, ਜੈਨੇ ਨੂੰ ਵੀ ਗੋਲੀ ਵੱਜੀ ਤੇ ਜੈਨ ਖਾਂ ਪਾਪੀ ਵੀ ਜ਼ਮੀਨ ਤੇ ਡਿੱਗ ਪਿਆ ਧੜਮ ਦੇ ਕੇ, ਔਰ ਇਹਦੀ ਮੌਤ ਹੋ ਗਈ।
ਰੁਕਨ
ਸਤਿ ਸ੍ਰੀ ਅਕਾਲ।
ਬਰੁਕਨ ਬਰੁਕਨ ਕਹਿ ਚੱਕਨ ਉਚਰਿਓ।
ਹੁਣ ਸਿੰਘਾਂ ਨੂੰ ਨਹੀਂ ਸੀ ਪਤਾ, ਹਨੇਰਾ ਸੀ ਕਿ ਜੈਨਾ ਮਾਰਿਆ ਗਿਆ। ਸ਼ੱਕ ਕਿੱਥੋਂ ਹੋਇਆ ਸਿੰਘਾਂ ਨੂੰ? ਕਹਿੰਦੇ ਰੌਲਾ ਜਿਹਾ ਪੈ ਗਿਆ ਗਿਲਜਿਆਂ 'ਚ, ਇੱਕਦਮ ਤਰਥੱਲੀ ਜੀ ਮੱਚ ਗਈ। ਉਹ ਮੂੰਹੋਂ ਕਹਿਣ ਲੱਗ ਪਏ ਬਰੁਕਨ 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 ਬੋਲਦੇ ਆਪਣੇ ਮੂੰਹ 'ਚ, ਕਿਉਂਕਿ ਉੱਧਰ ਦੇ ਸਨ ਫਾਰਸੀ 'ਚ ਬੋਲਦੇ ਆ, ਰੌਲਾ ਫਾਰਸੀ 'ਚ ਪਾਉਂਦੇ ਆ। ਬਰੁਕਨ ਬਰੁਕਨ ਕਹਿੰਦੇ ਛੇਤੀ ਕਰੋ ਛੇਤੀ ਕਰੋ, ਚੁੱਕੋ ਜੈਨ ਖਾਂ ਨੂੰ। ਬੋਲਦੇ ਫਾਰਸੀ 'ਚ ਸਨ ਕਿਉਂਕਿ ਉੱਧਰੋਂ ਕਾਬਲ ਤੋਂ ਆਏ ਹੋਏ, ਬੋਲੀ ਉਹਨਾਂ ਦੀ ਗਿਲਜਿਆਂ ਦੀ ਉਹ ਸੀ। ਸਿੰਘਾਂ ਨੂੰ ਸ਼ੱਕ ਪੈ ਗਿਆ ਹੋਏ ਨਾ ਹੋਵੇ ਜੈਨਾ ਇਹਨਾਂ ਦੇ ਵਿੱਚ ਸੀ, ਉਹ ਮਾਰਿਆ ਗਿਆ ਜ਼ਮੀਨ ਤੇ, ਉਹਨੂੰ ਹੀ ਚੱਕਣਾ ਚਾਹੁੰਦੇ ਨੇ।
ਤੋ ਸਿੰਘਨ ਨੇ ਲੀਨੋ ਜਾਨ।
ਹੁਣ ਖਾਲਸੇ ਕੋਲੋਂ ਕਿਹੜਾ ਲੁਕਿਆ ਸੀ, ਇਹਨਾਂ ਦੇ ਨਾਲ ਹੀ ਪਿਛਲੀਆਂ ਕਈ ਵਰਿਆਂ ਤੋਂ ਇਹਨਾਂ ਦੇ ਨਾਲ ਹੀ ਭੇੜ ਪੈਂਦਾ ਸੀ। ਗਿਲਜਿਆਂ ਦੀ ਰਗ ਰਗ ਤੋਂ ਵਾਕਫ ਹੋ ਗਏ ਸਨ ਸਿੰਘ। ਸਿੰਘਾਂ ਨੇ ਜਾਣ ਲਿਆ
ਇਹਾਂ ਗਿਰਿਓ ਹੈ ਜੈਨੋ ਪਠਾਨ,
ਕਿ ਜੈਨਾ ਪਠਾਨ ਇਸ ਜਗ੍ਹਾ ਤੇ ਡੱਗਾ ਪਿਆ।
ਸੌਲੋ ਆਨ ਸਿੰਘ ਬਹੁਰਲੇ,
ਇਹਨਾਂ ਨੂੰ ਹੋਰ ਬਹੁਤ ਸਾਰੇ ਸਿੰਘ ਉੱਥੇ ਆ ਪਹੁੰਚੇ।
ਛੋੜ ਲੋਥ ਭੱਜ ਗਿਲਜੇ ਚੱਲੇ,
ਗਿਲਜੇ ਜੈਨੇ ਨੂੰ ਚੁੱਕ ਕੇ ਨਹੀਂ ਲਿਜਾ ਸਕੇ ਤੇ ਉਹਦੀ ਲਾਸ਼ ਉੱਥੇ ਹੀ ਛੱਡ ਕੇ ਭੱਜ ਗਏ।
ਜਹਿ ਜਹਿ ਜਾਹਿ ਤਹਿ ਤਹਿ ਮਾਰੇ,
ਪਰ ਜਾਣ ਕਿੱਥੇ, ਜਿੱਥੇ ਜਾਂਦੇ ਨੇ ਸਿੰਘ ਅੱਗੋਂ ਹੀ ਜਾ ਟੱਕਰਦੇ ਆ। ਮਾਰ ਮਾਰ ਕੇ ਡੱਕਰੇ ਡੱਕਰੇ ਕਰ ਦਿੱਤੇ ਵੱਡੇ ਗਿਲਜੇ ਪਠਾਨ।
ਜਾਨ ਰੱਖੋ ਕਹਿ ਸ਼ਸਤਰ ਡਾਰੇ,
ਫਿਰ ਜਿਨ੍ਹਾਂ ਨੂੰ ਛੱਡਦੇ ਉਹਨਾਂ ਨੂੰ ਕਹਿੰਦੇ ਜੇ ਜਾਨ ਬਚਾਉਣੀ ਹਥਿਆਰ ਸੁੱਟੋ ਇੱਥੇ, ਜੇ ਜਿੰਦ ਬਚਾਉਣੀ ਆ ਤੇ ਤਲਵਾਰਾਂ ਤੇ ਹਥਿਆਰ ਇੱਥੇ ਖਾਲਸੇ ਦੇ ਕੋਲ ਸੁੱਟ ਦਿਓ।
ਜਿਨ ਉਤ ਸ਼ਸਤਰ ਦੀਨੇ ਡਾਰ,
ਜਿਨ੍ਹਾਂ ਗਿਲਜਿਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਸ਼ਸਤਰ ਤਿਆਗ ਦਿੱਤੇ,
ਤਿਨ ਪੈ ਸਿੰਘਨ ਕੀਓ ਨਾ ਵਾਰ,
ਉਹਨਾਂ ਉੱਤੇ ਸਿੰਘਾਂ ਨੇ ਵਾਰ ਨਹੀਂ ਕੀਤਾ। ਇਹ ਖਾਲਸੇ ਦੀ ਜੰਗ ਦੇ ਮੈਦਾਨ ਵਿੱਚ ਵੀ ਦਇਆ ਹੈ। ਜਿਸ ਪੰਥ ਦੀ ਆਰੰਭਤਾ ਹੀ ਦਇਆ ਸਿੰਘ ਜੀ ਤੋਂ ਹੋਈ ਹੈ, ਉਹ ਦਇਆ ਪੰਥ ਦੇ ਮਨ ਵਿੱਚ ਮੈਦਾਨੇ ਜੰਗ ਦੇ ਵਿੱਚ ਵੀ ਵਰਤਦੀ। ਹਾਲਾਂਕਿ ਜੰਗ ਦੇ ਮੈਦਾਨ 'ਚ ਦਇਆ ਨਹੀਂ ਆਉਂਦੀ ਕਿਸੇ, ਪਰ ਉੱਥੇ ਦਇਆ ਆਉਂਦੀ ਹੈ ਕਿਹਦੇ 'ਤੇ, ਜਿਹੜਾ ਨਿਹੱਥਾ ਹੋ ਕੇ ਸ਼ਸਤਰ ਸੁੱਟ ਦਿੰਦਾ ਅਤੇ ਕਹਿੰਦਾ ਖਾਲਸਾ ਜੀ ਤੁਹਾਡੀ ਸ਼ਰਨ 'ਚ ਆ, ਅਤੇ ਸਿੰਘ ਉਹਦੇ 'ਤੇ ਵਾਰ ਨਹੀਂ ਕਰਦੇ, ਉਹਦੇ 'ਤੇ ਦਇਆ ਦਾ ਰੂਪ ਧਾਰਨ ਕਰਦੇ ਹਨ।
ਸਿੰਘ ਦਇਆ ਕੋ ਰੂਪ ਸੋ ਆਹੇ,
ਕਿਉਂਕਿ ਸਿੰਘ ਕੇਵਲ ਸੂਰਮੇ ਹੀ ਨਹੀਂ, ਸਿੰਘ ਸੰਤ ਵੀ ਨੇ, ਇਕੱਲੇ ਸਿਪਾਹੀ ਨਹੀਂ ਹਨ, ਸੰਤ ਰੂਪ ਵੀ ਨੇ, ਦਇਆ ਦਾ ਰੂਪ ਵੀ ਹਨ।
ਲਏ ਨਾ ਬਦਲੇ ਉਨਤੇ ਕਾਹੇ,
ਹਾਲਾਂਕਿ ਉਹਨਾਂ ਗਿਲਜਿਆਂ ਨੇ ਬੜੇ ਵਾਧੇ ਕੀਤੇ ਸੀ, ਪਰ ਜਦੋਂ ਹਥਿਆਰ ਸੁੱਟ ਕੇ ਪੰਥ ਦੇ ਤਾਬਿਆਂ ਆ ਗਏ, ਫਿਰ ਖਾਲਸੇ ਨੇ ਉਹਨਾਂ ਕੋਲੋਂ ਬਦਲੇ ਨਹੀਂ ਲਏ, ਉਹਨਾਂ ਨੂੰ ਜਿਉਂਦਿਆਂ ਛੱਡ ਦਿੱਤਾ।
ਘੋੜੇ ਸ਼ਸਤਰ ਉਸਟ ਜੋ ਮਾਲ,
ਉਹਨਾਂ ਦੇ ਜਿਹੜੇ ਘੋੜੇ ਸੀ, ਸ਼ਸਤਰ ਸੀ, ਊਠ ਜਾਂ ਜੋ ਮਾਲ ਧਨ ਸੀ,
ਲੁੱਟਣ ਵਾਲੇ ਭਏ ਨਿਹਾਲ,
ਉਹ ਕਹਿੰਦੇ ਜਿਨ੍ਹਾਂ ਨੇ ਲੁੱਟੇ ਉਹ ਨਿਹਾਲ ਹੋ ਗਏ।
ਦੋ ਦਲ ਲੁੱਟ ਕਰ ਖੁਸ਼ ਭਏ,
ਏਦਾਂ ਦੋਵੇਂ ਦਲ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਤਰਨਾ ਦਲ, ਦੋਵੇਂ ਦਲਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਪੰਥ ਵਿੱਚ ਖੁਸ਼ੀ ਹੈ ਕਿ ਅਸੀਂ ਜੈਨਾ ਪਾਪੀ ਮਾਰ ਦਿੱਤਾ, ਬੜੇ ਚਿਰ ਦਾ ਰੜਕਦਾ ਸੀ ਸਿੰਘਾਂ ਨੂੰ ਇਹ। ਜਿਸ ਦਿਨ ਤੋਂ ਇਹਨੇ ਵੱਡੇ ਘੱਲੂ ਘਾਰੇ ਵਿੱਚ ਸਿੰਘ ਸ਼ਹੀਦ ਕੀਤੇ ਸਨ, ਜਿਸ ਦਿਨ ਤੋਂ ਅਬਦਾਲੀ ਦੇ ਨਾਲ ਰਲ ਕੇ ਨੇ ਬਹੁਤ ਸਾਰੇ ਸਿੰਘਾਂ ਨੂੰ ਮਾਰਿਆ ਸੀ, ਉਦੋਂ ਦਾ ਹੀ ਖਾਲਸੇ ਦੇ ਮਨ ਵਿੱਚ ਇਹਦੇ ਪ੍ਰਤੀ ਬਦਲੇ ਦਾ ਭਾਵ ਸੀ ਕਿ ਕਦੇ ਸਮਾਂ ਆਇਆ ਤਾਂ ਇਸ ਮਲੇਛ ਨੂੰ ਵੀ ਸੋਧਾ ਲਾਵਾਂਗੇ। ਤੋ ਖਾਲਸੇ ਨੇ ਖੁਸ਼ੀਆਂ ਮਨਾਈਆਂ ਇਸ ਮਲੇਛ ਨੂੰ ਮਾਰ ਕੇ।
ਕਈਆਂ ਕੋ ਵੱਡਾ ਲਿਦ ਗਏ,
ਕਹਿੰਦੇ ਕਈਆਂ ਦਾ ਦਲਿੱਦਰ ਹੀ ਵੱਡਾ ਦੂਰ ਚਲਾ ਗਿਆ। ਵੱਡਾ ਲਿਦ, ਦਾਲਿਦ ਕਹੀਏ ਦਲਿੱਦਰ ਚਲਾ ਗਿਆ, ਕਿਉਂਕਿ ਧਨ ਸੰਪਦਾ ਇੰਨੀ ਹੱਥ ਲੱਗ ਗਈ ਕਈਆਂ ਦੇ, ਕਈਆਂ ਨੂੰ ਕਈ ਵਧੀਆ ਵਧੀਆ ਘੋੜੇ ਮਿਲ ਗਏ, ਕਈਆਂ ਨੂੰ ਚੰਗੀਆਂ ਤਲਵਾਰਾਂ ਮਿਲ ਗਈਆਂ, ਮਾਇਆ ਦੇ ਗੱਫੇ ਮਿਲ ਗਏ। ਕਹਿੰਦੇ ਏਦਾਂ ਬਹੁਤਿਆਂ ਦਾ ਦਲਿੱਦਰ ਦੂਰ ਹੋ ਗਿਆ।
ਦੋਹਰਾ ਲੱਦੇ ਲਦਾਏ ਊਠ ਬੜ ਔ ਕਸੀ ਕਸਾਈ ਤੋਪ,
ਕਿਉਂਕਿ ਜੈਨਿਆ ਜਿਹੜਾ ਸੀ ਉਹ ਗਰਾਹ ਕੇ ਲਿਆ ਰਿਹਾ ਸੀ ਨਾ ਮੁਲਕ, ਉਹਨੇ ਵੀ ਬੜੇ ਗੱਡੇ ਲੱਦੇ ਹੋਏ ਸੀ ਸਮਾਨ ਨਾਲ, ਊਠ ਲੱਦੇ ਹੋਏ ਸੀ, ਉਹ ਲੱਦੇ ਲਦਾਏ ਖਾਲਸੇ ਨੂੰ ਮਿਲ ਗਏ। ਜੈਨਾ ਚਾਲੇ ਪਾ ਗਿਆ, ਜਿਹੜੀਆਂ ਤੋਪਾਂ ਕਸੀਆਂ ਕਸਾਈਆਂ ਉਹ ਵੀ ਖਾਲਸੇ ਦੇ ਅਧੀਨ ਹੋ ਗਈਆਂ।
ਜਿਸ ਕੀ ਨਜ਼ਰੀ ਆਏ ਪਏ ਲੈ ਸਾਂਭ ਕਰ ਚੋਪ।
ਜਿਹੜੇ ਜਿਹੜੇ ਸਿੰਘ ਦੀ ਜਿਹੜੀ ਜਿਹੜੀ ਚੀਜ਼ ਜਿਹਦੀ ਨਜ਼ਰ ਚ ਆ ਗਈ ਉਹਨੇ ਸਾਂਭ ਲਈ ਆਪਣੇ ਅਧੀਨ ਕਰ ਲਈ।
ਚਾਉ ਪਈ 1800 ਪਰ ਸਾਲ ਤੋ ਬੀਸਾ।
ਕਹਿੰਦੇ 1820 ਸੰਮਤ ਬਿਕਰਮੀ ਦਾ ਸਾਲ ਹੈ।
ਬੀਤ ਗਏ ਪਰ ਬਿਕਰਮ ਨਰੀਸ਼ਾ।
ਏਦਾਂ ਇਹ ਬਿਕਰਮੀ ਸੰਮਤ ਦਾ ਸਾਲ ਸੀ 1820।
ਮਾਘ ਚੌਥ ਸਿਰ ਹੰਦੋ ਕੋ ਚਾਰ।
ਕਹਿੰਦੇ ਮਾਘ ਦਾ ਮਹੀਨਾ ਚੌਥ ਦਾ ਦਿਨ ਸੀ ਤੇ ਸਰਹੰਦ ਤੋਂ 4 ਕੋਹ ਦੀ ਦੂਰੀ ਤੇ।
ਪੀਰ ਜੈਨ ਢਿੱਗ ਜੈਨੋ ਲਿਓ ਮਾਰ।
ਕਹਿੰਦੇ ਪੀਰ ਜੈਨ ਦਾ ਜਿਹੜਾ ਇਲਾਕਾ ਹੈ ਉੱਥੇ ਜੈਨੇ ਪਾਪੀ ਨੂੰ ਮਾਰ ਕੇ ਖਾਲਸੇ ਨੇ ਦੱਬ ਦਿੱਤਾ ਔਰ ਸਰਹੰਦ ਤੇ ਫਤਿਹ ਪ੍ਰਾਪਤ ਕਰ ਲਈ।
ਦੋਹਰਾ ਆਗੇ ਸੁਣੋ ਸਰਹੰਦ ਕੋ ਜਿਮ ਲੁੱਟੀ ਤੀਜੀ ਵਾਰ।
ਕਹਿੰਦੇ ਹੁਣ ਅੱਗੇ ਸਰਹੰਦ ਦੀ ਕਥਾ ਸੁਣੋ ਕਿਵੇਂ ਖਾਲਸੇ ਨੇ ਤੀਜੀ ਵਾਰ ਸਰਹੰਦ ਲੁੱਟੀ ਹੈ। ਦੋ ਵਾਰੀ ਪਹਿਲਾਂ ਲੁੱਟੀ ਆ ਖਾਲਸੇ ਨੇ, ਹੁਣ ਤੀਜੀ ਵਾਰ ਕਿਵੇਂ ਸਰਹੰਦ ਨੂੰ ਲੁੱਟਿਆ ਉਹ ਕਥਾ ਸੁਣੋ।
ਮਾਲ ਲੁੱਟਿਓ ਬੋਦਾ ਕੀਓ ਕਿਲੇ ਢਾਹੇ ਕੀਓ ਖਵਾਰ।
ਸਰਹੰਦ ਸ਼ਹਿਰ ਦਾ ਸਾਰਾ ਮਾਲ ਕਬਜ਼ੇ ਚ ਕੀਤਾ ਔਰ ਸਰਹੰਦ ਸ਼ਹਿਰ ਨੂੰ ਬੋਦਾ ਕਰਕੇ ਰੱਖ ਦਿੱਤਾ ਤੇ ਜਿਹੜੇ ਵੱਡਾ ਕਿਲਾ ਸੀ ਸਰਹੰਦ ਸ਼ਹਿਰ ਦਾ ਉਹ ਢਾ ਕੇ ਬਿਲਕੁਲ ਮਿੱਟੀ ਚ ਮਿਲਾ ਦਿੱਤਾ।
ਚਾਉ ਪਈ ਕਈ ਦਿਵਸ ਸਿੰਘ ਬਾਹਰੇ ਬਹਿ।
ਕਈ ਦਿਨ ਤਾਂ ਸਿੰਘ ਸਰਹੰਦ ਤੋਂ ਬਾਹਰ ਹੀ ਰਹੇ, ਉਹ ਆਏ ਹੀ ਨਹੀਂ ਸ਼ਹਿਰ ਦੇ ਵਿੱਚ। ਉਹਨਾਂ ਆਖਿਆ ਹੁਣ ਲੁਟੇਰੇ ਤੇ ਪਹਿਲਾਂ ਸਰਹੰਦ ਨੂੰ ਲੁਟੇਰੇ ਲੁੱਟਣ ਚੰਗੇ, ਜਿਹੜੇ ਆਲੇ ਦੁਆਲੇ ਇਲਾਕੇ ਦੇ ਲੋਕ ਸੀ ਉਹ ਲੁੱਟਣ। ਤੋ ਸਰਹੰਦ ਤੋਂ ਬਾਹਰ ਹੀ ਕਈ ਦਿਨ ਸਿੰਘਾਂ ਨੇ ਡੇਰਾ ਰੱਖਿਆ।
ਲੁੱਟ ਲਿਜਾਵੇ ਵਿੱਚ ਨਾ ਬਹੈ।
ਔਰ ਕਈ ਸਿੰਘ ਜਾਂਦੇ ਵੀ ਨੇ ਸਰਹੰਦ ਸ਼ਹਿਰ ਚ ਲੁੱਟ ਮਾਰ ਕਰਕੇ ਬਾਹਰ ਲੈ ਆਉਂਦੇ ਪਰ ਸ਼ਹਿਰ ਦੇ ਵਿੱਚ ਨਹੀਂ ਰਹਿੰਦੇ। ਕਹਿੰਦੇ ਗੁਰੂ ਮਾਰੀ ਸਰਹੰਦ ਹੈ, ਇਹਦੇ ਵਿੱਚ ਬਹਿ ਕੇ ਨਹੀਂ ਅਸੀਂ ਖਾਣਾ।
ਸਿੰਘਨ ਕਰੀ ਥੀ ਪ੍ਰਥਮ ਅਰਦਾਸ।
ਕਿਉਂਕਿ ਖਾਲਸੇ ਨੇ ਪਹਿਲਾਂ ਹੀ ਅਰਦਾਸਾ ਕੀਤਾ ਹੋਇਆ।
ਰਾਖੀ ਕਰੇ ਇਸ ਤਿਸ ਹੋਏ ਨਾਸ਼।
ਕਿ ਜਿਹੜਾ ਸਰਹੰਦ ਦੀ ਰਾਖੀ ਕਰੇਗਾ ਉਹਦਾ ਬੀਜ ਨਾਸ ਹੋਵੇਗਾ। ਇਹ ਪਹਿਲਾਂ ਹੀ ਸਿੰਘਾਂ ਨੇ ਅਰਦਾਸਾ ਕੀਤਾ ਸੀ, ਇਸ ਕਰਕੇ ਲੁੱਟਦੇ ਸੀ, ਬਾਹਰ ਆ ਜਾਂਦੇ ਸੀ ਵੀ ਅਸੀਂ ਰੱਖਣੀ ਰਾਖੀ ਨਹੀਂ ਕਰਨੀ ਇਹਦੀ। ਜਿਹੜਾ ਮਰਜ਼ੀ ਆ ਕੇ ਸਰਹੰਦ ਉਜਾੜੇ ਲੁੱਟੇ, ਅਸੀਂ ਨਹੀਂ ਰਾਖੀ ਕਰਨੀ ਇਹਦੀ। ਇਹ ਅਰਦਾਸ ਪਹਿਲਾਂ ਹੀ ਸਿੰਘਾਂ ਨੇ ਕੀਤੀ ਹੋਈ ਸੀ।
ਇਹਾਂ ਗਜਬ ਹੈ ਗਾੜਾ ਹੁਆ।
ਕਿਉਂ ਕਰੀਏ ਇਸ ਸਰਹੰਦ ਦੀ ਰਾਖੀ ਜਿੱਥੇ ਏਡਾ ਵੱਡਾ ਗਜਬ ਹੋਇਆ, ਇਤਨਾ ਭਿਆਨਕ ਗਜਬ ਹੋਇਆ।
ਇਸ ਪਰ ਸਤਿਗੁਰ ਦੁੱਖ ਕੈ ਕੂਆ।
ਇਸ ਸਰਹੰਦ ਨਗਰ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਵੀਹ ਰਸ ਵਿੱਚ ਆ ਕੇ ਬਚਨ ਕਹੇ ਸਨ ਕਿ ਮੇਰਾ ਖਾਲਸਾ ਸਰਹੰਦ ਦੀਆਂ ਜੜ੍ਹਾਂ ਪੁੱਟ ਕੇ ਸਤਲੁਜ ਦਰਿਆ ਚ ਸੁੱਟੇਗਾ ਤੇ ਇਹੋ ਜੀ ਸਰਹੰਦ ਨਗਰੀ ਦੀ ਅਸੀਂ ਰਾਖੀ ਨਹੀਂ ਕਰਨੀ।
ਵੱਡੋ ਕਹਿਰ ਹੈ ਇਸ ਜਗ ਭਇਆ।
ਇਹ ਸੰਸਾਰ ਦੇ ਵਿੱਚ ਪੂਰੇ ਵਿਸ਼ਵ ਭਰ ਦੇ ਵਿੱਚ ਅਗਰ ਕੋਈ ਸਭ ਤੋਂ ਵੱਡਾ ਕਹਿਰ ਹੋਇਆ ਤਾਂ ਉਹ ਸਰਹੰਦ ਦੀ ਧਰਤੀ ਤੇ ਹੋਇਆ, ਜਿੱਥੇ 7 ਸਾਲ ਤੇ 9 ਸਾਲ ਦੇ ਬਾਲਕਾਂ ਦੇ ਗਲਾਂ ਤੇ ਛੁਰੀਆਂ ਚਲਾ ਕੇ ਹਲਾਲ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ। ਸਭ ਤੋਂ ਵੱਡਾ ਕਹਿਰ ਇਸ ਨਗਰੀ ਦੇ ਵਿੱਚ ਸਰਹੰਦ ਸ਼ਹਿਰ ਚ ਹੋਇਆ।
ਬਾਲਕ ਬੇਦੋਸ਼ਨ ਗਲ ਕੱਟ ਦਇਆ।
ਜਿੱਥੇ ਬੇਦੋਸ਼ੇ ਬੱਚਿਆਂ ਦੇ ਗਲ ਵੱਢੇ ਗਏ, ਗਲ ਕੱਟੇ ਗਏ।
ਮੈਂ ਬਾਲਕ ਉਹਨਾਂ ਮੰਦਾ ਬੋਲੇ।
ਹਾਲਾਂਕਿ ਉਹਨਾਂ ਬਾਲਕਾਂ ਨੇ ਕੀ ਕੋਈ ਮੰਦਾ ਕਿਹਾ ਹੋਣਾ, ਇਹਨਾਂ ਨੂੰ ਕੀ ਕੋਈ ਮਾੜਾ ਸ਼ਬਦ ਕਿਹਾ ਹੋਵੇਗਾ।
ਲੁਕੀ ਨਾ ਛੀ ਮਾਇਆ ਉਨ ਕੋਲੇ।
ਉਹਨਾਂ ਕੋਲ ਕਿਹੜਾ ਕੋਈ ਮਾਇਆ ਸੀ ਜਿਹੜੀ ਇਹਨਾਂ ਨੇ ਖੋਣੀ ਸੀ ਤੇ ਉਹਨਾਂ ਨੂੰ ਮਾਰਿਆ।
1400 ਇਹਾਂ ਦੇਹਲ ਸਿੱਖ ਕੀ।
ਕਹਿੰਦੇ 1400 ਘਰ ਸਨ ਇੱਥੇ ਸਰਹੰਦ ਸ਼ਹਿਰ ਵਿੱਚ ਸਿੱਖਾਂ ਦੇ।
ਮਸੰਦ ਸੁਲੱਖਣੋ ਇਸ ਹੀ ਵਿੱਚ ਸੀ।
ਇੱਥੋਂ ਦਾ ਹੀ ਮਸੰਦ ਸੀ ਸੁਲੱਖਣਾ।
ਕਰੋੜ ਰੁਪਇਓ ਭਰ ਦਿੱਤੋ ਉਹਨੇ।
ਕਹਿੰਦੇ ਉਸ ਵਕਤ ਐਸਾ ਵੀ ਜ਼ਿਕਰ ਆਉਂਦਾ ਇਤਿਹਾਸ ਵਿੱਚ ਕਿ ਸਰਹੰਦ ਸ਼ਹਿਰ ਦੇ ਇਲਾਕੇ ਦੇ ਸਿੱਖਾਂ ਨੇ 1 ਕਰੋੜ ਰੁਪਈਆ ਲਿਆ ਕੇ ਹਾਜ਼ਰ ਕੀਤਾ ਸੀ, ਸੂਬੇ ਸਰਹੰਦ ਨੂੰ ਦਿੱਤਾ ਸੀ ਕਿ ਬੱਚਿਆਂ ਨੂੰ ਛੱਡ ਦੇ।
ਜੋ ਸਭ ਗਜਬ ਨ ਕਰਤੇ ਕੌਣੈ।
ਪਰ ਉਸ ਪਾਪੀ ਨੇ ਐਸਾ ਨਹੀਂ ਕੀਤਾ, ਉਹ ਨਹੀਂ ਮੰਨਿਆ।
ਇਹਾਂ ਗਦਨ ਕੈ ਹਲ ਚਲਵਾਇਓ।
ਕਹਿੰਦੇ ਖਾਲਸਾ ਜੀ ਗਧਿਆਂ ਪਿੱਛੇ ਹਲ ਫੇਰੀਏ ਇੱਥੇ ਇਸ ਨਗਰ ਸਰਹੰਦ ਵਿੱਚ, ਇਹਦਾ ਕਿਲਾ ਪੁੱਟ ਕੇ ਖਤਮ ਕਰਕੇ ਉੱਥੇ ਗਧਿਆਂ ਨਾਲ ਹਲ ਫੇਰੀਏ।
ਯਾ ਕੀ ਇੱਟ ਮਦ ਦਰਿਆਏ ਰੁੜਾਇਓ।
ਔਰ ਇਹਦੀਆਂ ਇੱਟਾਂ ਪੁੱਟ ਕੇ ਜੜ੍ਹਾਂ ਪੁੱਟ ਕੇ ਸਤਲੁਜ ਦਰਿਆ ਵਿੱਚ ਸੁੱਟੀਏ ਤੇ ਰੋੜੀਏ।
ਦੋਹਰਾ ਐਸੇ ਕਰਕੇ ਗੁਰਮਤੋ ਤੋ ਬੜੇ ਕਿਲੇ ਮਦ ਆਏ।
ਖਾਲਸੇ ਨੇ ਗੁਰਮਤਾ ਕੀਤਾ, ਖਾਲਸਾ ਜੀ ਸਰਹੰਦ ਦੀਆਂ ਇੱਟਾਂ ਤੱਕ ਪੁੱਟ ਦੇਣੀਆਂ, ਜੜ੍ਹਾਂ ਤੱਕ ਪੁੱਟ ਦੇਣੀਆਂ, ਕਿਉਂਕਿ ਮਹਾਰਾਜ ਜੀ ਦਾ ਬਚਨ ਹੈ ਮੇਰਾ ਖਾਲਸਾ ਸਰਹੰਦ ਦੀ ਇੱਟ ਨਾਲ ਇੱਟ ਖੜਕਾਏਗਾ। ਉਹ ਇੱਟ ਨਾਲ ਇੱਟ ਖੜਕੇਗੀ। ਹੁਣ ਇਹ ਗੁਰਬਤਾ ਕਰਕੇ ਖਾਲਸੇ ਨੇ ਸਰਹੰਦ ਸ਼ਹਿਰ ਚ ਪ੍ਰਵੇਸ਼ ਕੀਤਾ।
ਜਿੱਤ ਜਿੱਤ ਵੱਲ ਜੋ ਖੜ ਬਹੇ ਨਿਕਸੇ ਉਸੀ ਸੋਦਾਏ,
ਕਹਿੰਦੇ ਜਿਹੜੇ ਜਿਹੜੇ ਪਾਸੇ ਜਿੱਧਰ ਖੜ ਬਏ ਉਸੇ ਪਾਸੇ ਕਹਿੰਦੇ ਨਿਕਲੇ।
ਚੌਪਈ ਯਹੀ ਬਾਤ ਠੱਟ ਹੱਲੋ ਕੀਓ,
ਇਹ ਗੱਲ ਵਿਚਾਰ ਕੇ ਖਾਲਸੇ ਨੇ ਹੱਲਾ ਕੀਤਾ।
ਚੱਪਾ ਚੱਪਾ ਕੋਠ ਤੋਂ ਵੰਡ ਲਈਓ,
ਜਿਹੜਾ ਵੱਡਾ ਕਿਲਾ ਸੀ, ਸਿੰਘ ਕਹਿੰਦੇ ਪਹਿਲਾਂ ਇਹ ਕਿਲਾ ਢਾਈਏ। ਚੱਪਾ ਚੱਪਾ ਹੀ ਆਇਆ ਸਾਰੇ ਸਿੰਘ, ਜਿੰਨੇ ਬੁੱਢੇ ਦਲ ਤੇ ਤਰਨੇ ਦਲ ਦੇ ਸਿੰਘ ਸੀ, ਸਾਰੇ ਪੰਥ ਦੇ ਕਹਿੰਦੇ ਚੱਪਾ ਚੱਪਾ ਥਾਂ ਨਹੀਂ ਹੁੰਦੀ, ਗਿੱਠ ਗਿੱਠ ਇੰਨੀ ਇੰਨੀ ਥਾਂ ਆਈ ਵੀ ਇੰਨੀ ਜਗ੍ਹਾ ਤੈਂ ਪੁੱਟ ਕੇ ਜੜੋਂ ਖਤਮ ਕਰਨੀ, ਇੰਨੀ ਤੈਂ ਪੁੱਟਣੀ, ਇੰਨੀ ਤੈਂ ਪੁੱਟਣੀ। ਕਹਿੰਦੇ ਇੱਦਾਂ ਜਦੋਂ ਵੰਡੀ ਪਾਈ ਨਾ ਸਾਰੇ ਕਿਲੇ ਦੀ, ਚੱਪਾ ਚੱਪਾ ਹੀ ਥਾਂ ਕਹਿੰਦੇ ਸਾਰੇ ਸਿੰਘਾਂ ਦੇ ਹੱਥ ਲੱਗੀ।
ਢਾਹੇ ਲੰਕ ਜਿਵ ਪਲ ਮੈਂ ਦਏ,
ਪਲਾਂ ਦੇ ਵਿੱਚ ਢਾ ਕੇ ਕਹਿੰਦੇ ਜਿਵੇਂ ਲੰਕਾ ਨੀ ਸਾੜ ਕੇ ਪਲਾਂ ਚ ਦਗਦ ਕਰ ਦਿੱਤੀ ਸੀ ਹਨੂਮਾਨ ਜੀ ਨੇ, ਏਦਾਂ ਪਲਾਂ ਵਿੱਚ ਕਹਿੰਦੇ ਕਿਲਾ ਢਾ ਕੇ ਮਿੱਟੀ ਚ ਮਿਲਾ ਦਿੱਤਾ।
ਹੱਥ ਹਥੌੜੇ ਪੰਥ ਹੈ ਕਏ,
ਕਹਿੰਦੇ ਹੱਥਾਂ ਨੂੰ ਹੀ ਹਥੌੜੇ ਬਣਾ ਲਿਆ ਸਿੰਘਾਂ ਨੇ, ਮਾਰ ਮਾਰ ਕੇ ਹੱਥਾਂ ਦੇ ਨਾਲ ਹੀ, ਮਜ਼ਬੂਤ ਹੱਥਾਂ ਦੇ ਨਾਲ ਹੀ, ਜੇ ਕਿਸੇ ਨੂੰ ਇੱਟ ਮਿਲੀ ਇੱਟ ਦੇ ਨਾਲ ਹੀ ਇੱਟਾਂ ਉਖੇੜ ਉਖੇੜ ਕੇ ਪੁੱਟਣ ਲੱਗੇ।
ਜਿਮ ਕਰ ਲਿਓ ਤੋਂ ਪ੍ਰਥਮ ਕਰਾਰ,
ਜਿਵੇਂ ਖਾਲਸੇ ਨੇ ਪਹਿਲਾਂ ਇਕਰਾਰ ਕੀਤਾ ਸੀ ਆਪਸ ਵਿੱਚ,
ਨਿਕਸੇ ਕਰ ਕਰ ਨਿਜ ਸੋ ਬਾਰ,
ਕਹਿੰਦੇ ਆਪਣੀ ਆਪਣੀ ਜਗ੍ਹਾ ਨੂੰ ਸਾਫ ਕਰਕੇ ਉੱਥੋਂ ਬਾਹਰ ਨਿਕਲੇ।
ਫੇਰ ਲਏ ਗਦੇ ਮੰਗਾਏ,
ਕਹਿੰਦੇ ਜਦੋਂ ਕਿਲਾ ਸਾਰਾ ਪੁੱਟ ਕੇ ਇੱਟਾਂ ਬਖੇੜ ਕੇ ਪਾਸੇ ਰੱਖ ਦਿੱਤੀਆਂ, ਫਿਰ ਗਧੇ ਮੰਗਾਏ,
ਹਲ ਬਣਾਏ ਤਹ ਦਏ ਵਗਾਏ,
ਕਹਿੰਦੇ ਗਧਿਆਂ ਪਿੱਛੇ ਹਲ ਪਾ ਕੇ ਤੇ ਫਿਰ ਉੱਥੇ ਹਲ ਵਾਹੇ ਉਸ ਕਿਲੇ ਵਾਲੀ ਜਗ੍ਹਾ ਤੇ। ਪਹਿਲਾਂ ਦੋ ਵਾਰੀ ਹਮਲਾ ਕੀਤਾ, ਇਹ ਕਿਲਾ ਬਚਦਾ ਰਿਹਾ, ਸਰਹੰਦ ਦੀਆਂ ਜੜ੍ਹਾਂ ਬਚਦੀਆਂ ਰਹੀਆਂ ਨੇ, ਪਰ ਤੀਜੀ ਵਾਰ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਦੀ ਕਮਾਂਡ ਵਿੱਚ ਖਾਲਸੇ ਨੇ ਪੂਰਾ ਸਰਹੰਦ ਸ਼ਹਿਰ ਉਜਾੜ ਕੇ ਖਤਮ ਕਰ ਦਿੱਤਾ।
ਵੱਡੇ ਸਰਦਾਰ ਨੇ ਹੱਥ ਆਪ ਲਾਇਓ,
ਕਹਿੰਦੇ ਜਿਹੜੇ ਵੱਡੇ ਸਰਦਾਰ ਸਨ, ਜਰਨੈਲ ਸਨ ਪੰਥ ਦੇ, ਉਹਨਾਂ ਨੇ ਖੁਦ ਆਪ ਜਦੋਂ ਗਧਿਆਂ ਪਿੱਛੇ ਹਲ ਪਾਇਆ ਨਾ, ਤੇ ਆਪ ਹਲ ਫੜ ਕੇ ਹਲ ਫੇਰਦੇ ਹੈ ਗਧਿਆਂ ਨੂੰ ਟੋਰ ਕੇ।
ਸਤਿਗੁਰ ਬਚ ਕੇ ਪੰਥ ਕਮਾਇਓ,
ਔਰ ਸਤਿਗੁਰੂ ਕਲਗੀਧਰ ਦੇ ਕੀਤੇ ਬਚਨ ਪੰਥ ਨੇ ਕਮਾਏ ਹਨ।
ਹੁਤੋ ਬਾਪ ਥੋ ਹਮਰੋ ਸਾਥ,
ਭਾਈ ਰਤਨ ਸਿੰਘ ਜੀ ਕਹਿੰਦੇ ਉਸ ਵੇਲੇ ਮੇਰੇ ਬਾਪ ਯਾਨੀ ਕਿ ਮੇਰੇ ਪਿਤਾ ਭਾਈ ਰਾਏ ਸਿੰਘ ਜੀ ਵੀ ਨਾਲ ਸੀ, ਉਹ ਇਸ ਸਰਹੰਦ ਨੂੰ ਮਾਰਨ ਵੇਲੇ ਨਾਲ ਸਨ।
ਸੋ ਲਿਖੀ ਜੋ ਉਨ ਕਹੀ ਬਾਤ,
ਮੇਰੇ ਪਿਤਾ ਨੇ ਮੈਨੂੰ, ਮੇਰੇ ਬਾਪ ਨੇ ਜਿਵੇਂ ਮੈਨੂੰ ਦੱਸੀ ਹੈ ਨਾ, ਕਹਿੰਦੇ ਮੈਂ ਉਹ ਬਾਤ ਇਸੇ ਤਰ੍ਹਾਂ ਇੱਥੇ ਲਿਖ ਦਿੱਤੀ ਹੈ, ਤੁਹਾਨੂੰ ਸੁਣਾ ਦਿੱਤੀ ਹੈ ਕਿ ਇਸ ਤਰ੍ਹਾਂ ਪੰਥ ਨੇ ਸਰਹੰਦ ਤੇ ਫਤਿਹ ਪ੍ਰਾਪਤ ਕੀਤੀ।
ਚੌਪਈ ਅੱਗੇ ਸੁਣੋ ਅਬ ਮਾਲੀ ਪਿਆਰੇ,
ਏ ਕੈਪਟਨ ਮਰੇ, ਰਤਨ ਸਿੰਘ ਜੀ ਕਹਿੰਦੇ ਸੁਣ ਮੈਂ ਤੈਨੂੰ ਹੋਰ ਕਥਾ ਸੁਣਾਵਾਂ।
ਜਿਸ ਬਿਦ ਦੇਹੁਰੇ ਪੰਥ ਬਨਵਾਰੇ,
ਜਿਵੇਂ ਸਰਹੰਦ ਸ਼ਹਿਰ ਦੇ ਵਿੱਚ ਸਾਹਿਬਜ਼ਾਦਿਆਂ ਦਾ ਪਾਵਨ ਅਸਥਾਨ ਉਹ ਪੰਥ ਨੇ ਤਿਆਰ ਕੀਤੇ, ਸਾਹਿਬਜ਼ਾਦਿਆਂ ਦੀ ਯਾਦਗਾਰ ਜਿਵੇਂ ਇੱਥੇ ਬਣਾਈ, ਦਿਓਰੇ ਬਣਾਏ, ਗੁਰੂ ਘਰ ਬਣਾਏ, ਉਹ ਹੁਣ ਸੁਣ।
ਜਬ ਮਦ ਪੰਥ ਕਿਲੇ ਥੋ ਵੜਿਓ,
ਕਹਿੰਦੇ ਜਦੋਂ ਪੰਥ ਨੇ ਕਿਲੇ ਦੇ ਵਿੱਚ ਪ੍ਰਵੇਸ਼ ਕੀਤਾ ਸਰਹੰਦ ਸ਼ਹਿਰ ਦੇ,
ਨਿਜ ਨਿਜ ਡੇਰਨ ਬਹੁ ਕੜਾਹ ਕਰਿਓ,
ਜਿੰਨੇ ਪੰਥ ਦੀਆਂ ਜਥੇਬੰਦੀਆਂ ਸਨ ਉਸ ਵੇਲੇ, ਸਾਰੇ ਜਥਿਆਂ ਨੇ ਆਪੋ ਆਪਣੇ ਪੜਾਵਾਂ ਦੇ ਉੱਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ।
ਕਿਨੇ ਮਾਤਾ ਕੈ ਬੁਰਜ ਬਰਤਾਇਓ,
ਕਈਆਂ ਨੂੰ ਪਤਾ ਸੀ ਥਾਂ ਦਾ, ਮਾਤਾ ਗੁਜਰੀ ਜੀ ਦੇ ਠੰਡੇ ਬੁਰਜ ਦੇ ਵਿੱਚ ਜਾ ਕੇ ਉੱਥੇ ਦੇਗ ਭੇਟ ਕੀਤੀ, ਗੁਰੂ ਘਰ ਨਹੀਂ ਸਨ, ਉੱਥੇ ਪਤਾ ਸੀ ਵੀ ਇੱਥੇ ਮਾਤਾ ਜੀ ਨੂੰ ਬੁਰਜ ਵਿੱਚ ਰੱਖਿਆ ਸੀ, ਉੱਥੇ ਬੁਰਜ ਵਿੱਚ ਜਾ ਕੇ ਦੇਗ ਵਰਤਾਈ।
ਕੋਈ ਸ਼ਹੀਦਨ ਜਾਗਾ ਆਇਓ,
ਪਰ ਹਾਲੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਸ ਜਗ੍ਹਾ ਤੇ ਸ਼ਹੀਦ ਕੀਤਾ ਸੀ ਉਹ ਥਾਂ ਦੀ ਪੜਚੋਲ ਕਰਨੀ ਸੀ।
ਕੋਈ ਗਏ ਸਰ ਜੋਤੀ ਤਾਲ,
ਕਈਆਂ ਨੂੰ ਪਤਾ ਸੀ ਵੀ ਇਸ ਜਗ੍ਹਾ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ, ਉੱਥੇ ਪਹੁੰਚੇ ਕੜਾਹ ਪ੍ਰਸ਼ਾਦ ਲੈ ਕੇ। ਕਈ ਸਿੰਘ ਜੋਤੀ ਸਰੂਪ ਸਾਹਿਬ ਜਿੱਥੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰਾਂ ਦਾ, ਮਾਤਾ ਜੀ ਦੇ ਸਰੀਰਾਂ ਦਾ ਅੰਤਮ ਸੰਸਕਾਰ ਹੋਇਆ ਉੱਥੇ ਦੇਗ ਲੈ ਕੇ ਗਏ।
ਜਹਾਂ ਗੱਡੇ ਥੇ ਸਤਿਗੁਰ ਲਾਲ,
ਜਿਸ ਜਗ੍ਹਾ ਤੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰਾਂ ਦਾ ਅੰਤਮ ਸੰਸਕਾਰ ਕੀਤਾ ਸੀ ਉਸ ਜਗ੍ਹਾ ਤੇ ਗੁਰਦੁਆਰਾ ਜੋਤੀ ਸਰੂਪ ਕਈ ਸਿੰਘ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਪਹੁੰਚੇ।
ਸਭ ਖਾਲਸੇ ਮਿਲ ਮਤੋ ਠਹਿਰਾਇਓ,
ਸਾਰੇ ਖਾਲਸੇ ਨੇ ਰਲ ਕੇ ਮਤਾ ਕੀਤਾ।
ਚਹੀਤ ਇੱਕ ਥੀ ਦੇਹੋ ਦੇਹਰੋ ਬਨਵਾਇਓ,
ਕਹਿੰਦੇ ਇੱਕ ਜਗ੍ਹਾ ਜਿਹੜੀ ਵੱਡਾ ਸਥਾਨ ਹੈ ਸਾਹਿਬਜ਼ਾਦਿਆਂ ਦੀ ਯਾਦ ਦਾ, ਇਸ ਅਸਥਾਨ ਤੇ ਬਣਾਈਏ।
ਜਿਸ ਜਾਗਾ ਗੁਰ ਸਿਤ ਹੈ ਕਾਏ,
ਉਹ ਜਗ੍ਹਾ ਤੇ ਅਸਥਾਨ ਬਣਾਈਏ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਦੇ ਬੱਚਿਆਂ ਨੂੰ ਸ਼ਹੀਦ ਕੀਤਾ।
ਜਿਸੈ ਠੋਰ ਉਨ ਗਲੇ ਕਟਾਏ,
ਜਿਸ ਜਗ੍ਹਾ ਤੇ ਸਾਹਿਬਜ਼ਾਦਿਆਂ ਦੇ ਗਲਾਂ ਨੂੰ ਕੱਟਿਆ ਗਿਆ, ਉਸ ਜਗ੍ਹਾ ਤੇ ਸਥਾਨ ਬਣਾਈਏ।
ਜਿਸੈ ਠੋਰ ਉਨ ਵੀਰਿਓ ਰਕਤ,
ਜਿਸ ਜਗ੍ਹਾ ਤੇ ਉਹਨਾਂ ਸਾਹਿਬਜ਼ਾਦਿਆਂ ਦਾ ਗੁਰੂ ਕੇ ਲਾਲਾਂ ਦਾ ਖੂਨ ਡੁੱਲਿਆ ਹੈ, ਉਹ ਥਾਂ ਜਿੱਥੇ ਸਾਹਿਬਜ਼ਾਦਿਆਂ ਦੇ ਸਰੀਰ ਚੋਂ ਡੁੱਲਿਆ ਹੋਇਆ ਖੂਨ ਧਰਤੀ ਦੇ ਵਿੱਚ ਮਿਲਿਆ, ਜਿਸ ਜਗ੍ਹਾ ਤੇ ਮਿਲਿਆ ਹੈ
ਉਸੀ ਠੋਰ ਉਨ ਹੋ ਵਗ ਸ਼ਕਤ,
ਕਿਉਂਕਿ ਜਿੱਥੇ ਸਾਹਿਬਜ਼ਾਦਿਆਂ ਦਾ ਖੂਨ ਡੁੱਲ ਕੇ ਜਿਸ ਜ਼ਮੀਨ ਵਿੱਚ ਸਿੰਚਿਆ, ਸਾਹਿਬਜ਼ਾਦਿਆਂ ਦੀ ਸ਼ਕਤੀ ਵੀ ਉਸੇ ਅਸਥਾਨ ਤੇ ਵਿਰਾਜਮਾਨ ਹੈ। ਪੰਥ ਨੇ ਵਿਚਾਰ, ਵੇਖੋ ਪੰਥ ਦੀ ਵਿਚਾਰ, ਵੀ ਵੱਡਾ ਸਥਾਨ ਕਿੱਥੇ ਬਣਾਈਏ, ਵੱਡਾ ਕੇਂਦਰੀ ਅਸਥਾਨ ਕਿੱਥੇ ਹੋਵੇ। ਕਹਿੰਦੇ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਔਰ ਉਹਨਾਂ ਦਾ ਖੂਨ ਡੁੱਲ ਕੇ ਜਿੱਥੇ ਮਿੱਟੀ ਵਿੱਚ ਮਿਲਿਆ, ਉੱਥੇ ਉਹਨਾਂ ਸਾਹਿਬਜ਼ਾਦਿਆਂ ਦੀ ਵਿੱਚ ਸ਼ਕਤੀ ਵਰਤਦੀ ਹੈ, ਉਸ ਅਸਥਾਨ ਤੇ ਸਾਹਿਬਜ਼ਾਦਿਆਂ ਦੀ ਯਾਦਗਾਰ ਬਣਾਈਏ।
ਬ੍ਰਿਧ ਪੁਰਸ਼ ਉਹਾਂ ਪੁੱਛ ਬੁਲਾਏ,
ਜਿਹੜੇ ਪੁਰਾਣੇ ਬਜ਼ੁਰਗ ਸੀ ਉੱਥੇ ਉਹਨਾਂ ਕੋਲੋਂ ਪੜਤਾਲ ਕਰਨ ਵਾਸਤੇ ਬੁਲਾਇਆ।
ਸਥਾਨ ਪਤੇ ਉਨ ਸਭੈ ਬਤਾਏ,
ਉਹਨਾਂ ਨੇ ਸਾਰਾ ਸਥਾਨ ਤੇ ਪਤਾ ਟਿਕਾਣਾ, ਜਿਹਨਾਂ ਨੂੰ ਪਤਾ ਸੀ ਵੀ ਆਹ ਜਗ੍ਹਾ ਹੈ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਨੀਹਾਂ 'ਚ ਚਿਣਿਆ ਗਿਆ ਸੀ।
ਦੋਹਰਾ ਔਰ ਜੋ ਪਿੱਛੇ ਜਿਮ ਪਈ ਤਿਮ ਉਨ ਦਈ ਸੁਣਾਏ,
ਉਹਨਾਂ ਬਜ਼ੁਰਗਾਂ ਨੇ ਜਿਹੜੀ ਸੂਬੇ ਸਰਹੰਦ ਦੇ ਵੇਲੇ ਬੀਤੀ ਸੀ ਉਹ ਪੰਥ ਨੂੰ ਸੁਣਾਈ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ, ਹੋਰ ਪੰਥ ਦੇ ਸਿੰਘ ਇੱਥੇ ਸਨ, ਉਹਨਾਂ ਨੂੰ ਉਹਨਾਂ ਨੇ ਉਹ ਸਾਰੀ ਵਾਰਤਾ ਸੁਣਾਈ ਜਿਹੜੀ ਸੂਬੇ ਸਰਹੰਦ ਦੇ ਵੇਲੇ ਵਰਤੀ ਸੀ।
ਜਿਮ ਤੁਰ ਕਨਕੋ ਗ੍ਰਸਤ ਜਿਮ ਨਿਜ ਦੀਪਕ ਲਯੋ ਬਲਵਾਏ,
ਕਿਵੇਂ ਸ਼ਹੀਦਾਂ ਨੇ ਦੁਸ਼ਟ ਪਾਪੀ ਸੂਬੇ ਸਰਹੰਦ ਨੂੰ ਗ੍ਰਿਫਤ ਵਿੱਚ ਲੈ ਲਿਆ ਸੀ ਔਰ ਆਪਣੇ ਅਸਥਾਨ ਤੇ ਉਹਦੇ ਕੋਲੋਂ ਦੀਵਾ ਜਗਵਾਇਆ ਸੀ। ਕਹਿੰਦੇ ਹੁਣ ਉਹ ਕਥਾ ਸੁਣਾਈ ਉਹਨਾਂ ਬਜ਼ੁਰਗਾਂ ਨੇ, ਸੁਣੋ ਉਹ ਮੈਂ ਤੁਹਾਨੂੰ ਸੁਣਾਉਂਦਾ ਹਾਂ।
ਚੌ ਪਈ ਜਿਸੈ ਭਾਂਤ ਉਨ ਬ੍ਰਿਧਨ ਬਤਾਈ,
ਜਿਵੇਂ ਉਹਨਾਂ ਬਜ਼ੁਰਗਾਂ ਨੇ ਦੱਸੀ ਸੀ
ਉਸੀ ਭਾਂਤ ਮੈਂ ਲਿਖਿਓ ਬਣਾਈ,
ਉਸੇ ਤਰ੍ਹਾਂ ਮੈਂ ਇੱਥੇ ਲਿਖ ਦਿੱਤੀ ਹੈ।
ਜਬੈ ਵਜ਼ੀਰੈ ਬਾਲ ਮਰਵਾਇਓ,
ਕਹਿੰਦੇ ਜਦੋਂ ਵਜ਼ੀਦੇ ਪਾਪੀ ਨੇ ਸਾਹਿਬਜ਼ਾਦੇ ਕਤਲ ਕਰਵਾ ਦਿੱਤੇ, ਸ਼ਹੀਦ ਕਰਵਾ ਦਿੱਤੇ,
ਉਸੈ ਬਾਲਨ ਸੋ ਪਕੜੋ ਆਇਓ।
ਕਹਿੰਦੇ ਰਾਤ ਦਾ ਸਮਾਂ ਸਾਹਿਬਜ਼ਾਦੇ ਹੀ ਕਹਿੰਦੇ ਆ ਪਹੁੰਚੇ, ਸੂਬੇ ਸਰਹੰਦ ਦੀ ਛਾਤੀ ਤੇ ਪੈਰ ਧਰ ਲਏ, ਪਲਗੇ ਤੇ ਪਏ ਹੋਏ ਨੇ, ਇਹੋ ਜਿਹਾ ਭਾਰ ਪਾਇਆ ਉਸ ਬਲੇਛ ਉੱਤੇ।
ਕਦੇ ਸੂਲ ਕਦ ਅਹੈ ਅਫਾਰਾ,
ਕਦੇ ਉਹਦੇ ਪੇਟ 'ਚ ਸੂਲ ਉੱਠਦਾ, ਕਦੇ ਉਹਦਾ ਢਿੱਡ ਆਫਰ ਜਾਂਦਾ, ਅਫਾਰਾ ਹੋ ਜਾਂਦਾ।
ਭੇਤ ਨਾ ਦੇਵੈ ਵਹੁ ਮਨ ਸਾਰਾ,
ਉਹਨੂੰ ਭੇਤ ਨਹੀਂ ਆਉਂਦਾ ਵੀ ਇਹ ਹੋ ਕੀ ਰਿਹਾ ਮੇਰੇ ਨਾਲ, ਦੱਸ ਨਹੀਂ ਸਕਦਾ ਕਿਸੇ ਨੂੰ।
ਜਾਗਤ ਡਰੈ ਉਹ ਸੂਤੋ ਬਰੜਾਵੈ,
ਜਦੋਂ ਜਾਗਦਾ ਤੇ ਡਰੀ ਜਾਂਦਾ, ਜਦੋਂ ਸੌ ਜਾਂਦਾ ਸੁੱਤਾ ਪਿਆ ਬਰੜਾਈ ਜਾਂਦਾ।
ਹਾਏ ਹਾਏ ਕਰ ਉੱਠ ਭੱਜ ਜਾਵੈ,
ਇੱਕ ਦਮ ਪਲੰਘੇ ਤੋਂ ਰਾਤ ਨੂੰ ਹਾਏ ਹਾਏ ਕਰਦਾ ਤੇ ਉੱਠ ਕੇ ਬਾਹਰ ਭੱਜ ਜਾਂਦਾ। ਇਹਦੀ ਬੇਗਮ ਇਹਨੂੰ ਕਹਿੰਦੀ ਹੈ ਸੂਬੇ ਸਰਹੰਦ ਨੂੰ ਕਿ ਤੇਰਾ ਪਾਪ ਹੈ ਜਿਹੜਾ ਤੈਨੂੰ ਸਵਣ ਨਹੀਂ ਦਿੰਦਾ, ਤੈਂ ਬੜਾ ਜ਼ੁਲਮ ਕੀਤਾ। ਕਹਿੰਦੇ ਉੱਧਰ ਸ਼ਹੀਦ ਨਹੀਂ ਇਹਨੂੰ ਪੈਣ ਦਿੰਦੇ, ਕਦੇ ਪੇਟ 'ਚ ਸੂਲ ਉੱਠਦਾ, ਕਦੇ ਅਫਾਰਾ ਹੁੰਦਾ, ਕਦੇ ਜਾਗਦਾ ਡਰ ਜਾਂਦਾ, ਕਦੇ ਮੰਜੇ ਤੇ ਪਿਆ ਪਿਆ ਰਾਤ ਨੂੰ ਉੱਠ ਕੇ ਬਾਹਰ ਨੂੰ ਭੱਜ ਜਾਂਦਾ।
ਕਹੇ ਬਾਣੋ ਕਉ ਨੀਲੋ ਤਾਰੀ,
ਤੇ ਬਾਹਰ ਆ ਕੇ ਜਦੋਂ ਸਿਪਾਹੀ ਪੁੱਛਦੇ ਆ ਨਵਾਬ ਸਾਹਿਬ ਕੀ ਗੱਲ, ਕਹਿੰਦਾ ਨੀਲੇ ਰੰਗ ਦੇ ਬਾਣੇ ਪਾਏ ਹੋਏ ਨੇ, ਨੀਲ ਵਸਤਰ ਨੇ ਉਹਨਾਂ ਦੇ।
ਮਾਰੇ ਸੋਟੇ ਮੋਹੇ ਰਾਤ ਸਾਰੀ,
ਉਹਨਾਂ ਕੋਲ ਮੋਟੇ ਮੋਟੇ ਸੋਟੇ ਨੇ, ਉਹ ਸਾਰੀ ਰਾਤ ਆ ਕੇ ਮੈਨੂੰ ਨਾ ਸੋਟਿਆਂ ਨਾਲ ਕੁੱਟਦੇ ਆ, ਮੈਨੂੰ ਪੈਣ ਨਹੀਂ ਦਿੰਦੇ ਪਲੰਘੇ ਤੇ, ਜੇ ਮੇਰੀ ਅੱਖ ਲੱਗਦੀ ਹੈ ਮਾੜੀ ਜੀ ਉਹ ਆ ਕੇ ਵਗਾਵਾਂ ਸੋਟਾ ਮੇਰੀ ਛਾਤੀ ਤੇ ਮਾਰਦੇ, ਮੇਰੀ ਜਿੰਦ ਨਿਕਲ ਜਾਂਦੀ ਹੈ। ਨੀਲੇ ਰੰਗ ਦੇ ਉਹਨਾਂ ਦੇ ਚੋਲੇ ਨੇ, ਵੱਡੇ ਵੱਡੇ ਦੁਮਾਲੇ ਚੰਦ ਤੋੜੇ ਲੱਗੇ ਹੋਏ ਸਿਰ ਤੇ, ਪਤਾ ਨਹੀਂ ਉਹ ਕੌਣ ਹਨ।
ਦੋ ਬਾਲਕ ਜੋ ਅਬ ਹਮ ਮਾਰੇ,
ਕਹਿੰਦਾ ਹੈਰਾਨੀ ਦੀ ਗੱਲ ਆ ਵੀ ਜਿਹੜੇ ਦੋ ਬੱਚੇ ਮੈਂ ਕੁਝ ਦਿਨ ਪਹਿਲਾਂ ਸ਼ਹੀਦ ਕੀਤੇ ਨੇ,
ਗਿਰਦ ਫਿਰੈ ਫੜ ਕਰਦ ਕਟਾਰੇ,
ਉਹ ਵੀ ਹੱਥਾਂ ਵਿੱਚ ਕਟਾਰਾਂ ਤੇ ਤਲਵਾਰਾਂ ਲੈ ਕੇ ਮੈਨੂੰ ਮਾਰਨ ਪੈਂਦੇ ਆ, ਪਤਾ ਨਹੀਂ ਉਹ ਕਿੱਥੋਂ ਆ ਗਏ, ਉਹ ਤਾਂ ਮੈਂ ਮਾਰ ਦਿੱਤੇ ਸਨ। ਪਰ ਇਹ ਮਲੇਛ ਨੂੰ ਨਹੀਂ ਪਤਾ ਕਿ ਸਾਹਿਬਜ਼ਾਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਜੁਗਾਂ ਜੁਗਾਂ ਤਾਈਂ ਅਮਰ ਹੋ ਗਏ ਨੇ। ਮਰਨਾ ਤਾਂ ਮਲੇਛਾ ਤੈਂ ਹੈ, ਸਾਹਿਬਜ਼ਾਦੇ ਤਾਂ ਸ਼ਹੀਦ ਹੋ ਕੇ ਅਮਰ ਪਦਵੀ ਨੂੰ ਪ੍ਰਾਪਤ ਹੋ ਗਏ ਨੇ, ਸਦੈਵੀ ਤੌਰ ਤੇ ਸਥਿਰ ਹੋ ਗਏ ਨੇ। ਕਹਿਣ ਲੱਗਾ ਵੀ ਮੈਂ ਉਹਨਾਂ ਨੂੰ ਮਾਰ ਦਿੱਤਾ ਸੀ, ਉਹ ਪਤਾ ਨਹੀਂ ਕਿੱਥੋਂ ਤਲਵਾਰਾਂ ਕਟਾਰਾਂ ਉਹਨਾਂ ਵੀ ਫੜੀਆਂ ਹੁੰਦੀਆਂ, ਉਹਨਾਂ ਦੇ ਨਾਲ ਹੀ ਉਹ ਨੀਲੇ ਬਾਣਿਆਂ ਵਾਲੇ ਉੱਚੇ ਉੱਚੇ ਲੰਮੇ ਲੰਮੇ ਕੱਦਾਂ ਵਾਲੇ ਹੁੰਦੇ ਆ, ਉਹ ਮਾਰਦੇ ਹਨ।
ਸਦ ਮੁਲਾਣੇ ਭੇਦ ਕਹਿ ਦਿਓ,
ਇਹਨੇ ਮੁਲਾਣਿਆਂ ਨੂੰ ਸੱਦਿਆ, ਮੌਲਵੀ ਜੀ ਆਓ, ਕੋਈ ਮੈਨੂੰ ਰੱਖ ਬਣਾ ਕੇ ਦਿਓ, ਦਿਓ ਕੋਈ ਤਵੀਤ ਬਣਾ ਕੇ ਮੈਂ ਧਾਗਾ ਗਲ ਚ ਪਾਵਾਂ।
ਤਵੀਤ ਧਾਗੋ ਉਹਨਾਂ ਨੇ ਬਹੁ ਕਹੇ,
ਬੜੇ ਤਵੀਤ ਬਣਾਉਂਦੇ ਮੌਲਵੀ, ਬੜੇ ਧਾਗੇ ਬਣਾ ਬਣਾ ਦਿੰਦੇ ਆ।
ਸੋ ਪੀ ਉਸ ਕੋ ਛੁੱਟੈ ਨਾ ਖਿਆਲ,
ਪਰ ਫਿਰ ਵੀ ਕਹਿੰਦੇ ਉਧਰੋਂ ਖਹਿੜਾ ਨਹੀਂ ਛੁੱਟਦਾ, ਇਹ ਤਵੀਤ ਧਾਗੇ ਉਹਨਾਂ ਸ਼ਹੀਦਾਂ ਦੇ ਸਾਹਮਣੇ ਕੀ ਸਨ ਭਲਾ। ਹਾਂਜੀ,
ਸਗੋਂ ਉਸ ਹੋਏ ਬੁਰੋ ਹਵਾਲ,
ਸਗੋਂ ਜਿਸ ਦਿਨ ਨਵਾਂ ਧਾਗਾ ਪਾ ਕੇ ਆਉਂਦਾ ਉਹ ਦਿਨ ਪੰਜ ਸੱਤ ਸਲੋਤਰ ਵੱਧ ਫਿਰਦੇ, ਉਹ ਫਿਰ ਲਾਹ ਦਿੰਦਾ। ਅਗਲੇ ਦਿਨ ਕੋਈ ਹੋਰ ਮੌਲਵੀ ਆ ਕੇ ਦਾਵਾ ਕਰਦਾ, ਨਵਾਂ ਤਵੀਤ ਬਣਾ ਕੇ ਦਿੰਦਾ, ਉਸ ਦਿਨ ਹੋਰ ਜ਼ਿਆਦਾ ਤੰਗ ਹੁੰਦਾ। ਜਿਸ ਦਿਨ ਕੋਈ ਨਵਾਂ ਤਵੀਤ ਧਾਗਾ ਲਿਆਉਂਦਾ ਉਸ ਦਿਨ ਵੱਧ ਸਲੋਤਰਾਂ ਦੀ ਸੇਵਾ ਹੁੰਦੀ ਆ ਇਹਦੀ।
ਦੋਹਰਾ ਜਿਮ ਜਿਮ ਤਾਗੇ ਉਨ ਬੰਦੇ ਪੜਾਏ ਆਏ ਕਲਾਮ,
ਕਹਿੰਦੇ ਸਰੀਰ ਦਾ ਕੋਈ ਬਾਂਹ ਕੋਈ ਪੈਰ ਦਾ ਖੁੰਜਾ ਛੱਡ ਖਾਲੀ ਨਹੀਂ ਛੱਡਿਆ, ਜਿੱਥੇ ਜਿਹਨੇ ਧਾਗਾ ਨਾ ਬੱਧਾ ਹੋਵੇ, ਜਿੱਥੇ ਨੇ ਤਵੀਤ ਨਾ ਬੱਧਾ ਹੋਵੇ,
ਦੁੱਖ ਲੱਗੈ ਪਾਏ ਨਾ ਕਛੂ ਆਰਾਮ,
ਕਹਿੰਦੇ ਤਿਵੇਂ ਤਿਵੇਂ ਇਹਨੂੰ ਡਾਢਾ ਦੁੱਖ ਲੱਗਦਾ, ਸਗੋਂ ਆਰਾਮ ਨਹੀਂ ਮਿਲਦਾ।
ਜੋ ਪਈ ਔਰ ਤੁਰਕ ਕੋ ਉਤ ਵੱਲ ਜਾਵੇ,
ਫਿਰ ਇੱਕ ਹੋਰ ਖੇਡ ਵਰਤੀ, ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਸੀ ਉਸ ਜਗ੍ਹਾ ਵਾਲੇ ਪਾਸੇ ਜੇ ਕੋਈ ਤੁਰਕ ਜਾਂਦਾ,
ਨਰੜ ਪਕੜ ਹੋਏ ਤੁਰਤ ਗਿਰ ਪਾਵੇ,
ਇੱਕਦਮ ਗੁੱਛਮ ਗੁੱਛਾ ਜਿਹਾ ਹੋ ਕੇ ਉੱਥੇ ਉਹਨੂੰ ਮਰੋੜ ਕੇ ਸੁੱਟ ਦਿੰਦੇ, ਜ਼ਮੀਨ ਤੇ ਡਿੱਗ ਪੈਂਦਾ। ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ ਉੱਥੇ ਜੇ ਕੋਈ ਤੁਰਕ ਲੰਘਦਾ ਉੱਥੋਂ ਪੈਰ ਲੈ ਕੇ, ਜਾਂ ਤਾਂ ਉਹਨੂੰ ਬੰਨ ਪੈ ਜਾਂਦਾ, ਜਾਂ ਉਹਨੂੰ ਨਰੜ ਕੇ ਨਾ ਉਹਦਾ ਸਰੀਰ ਗੁੱਛਮ ਗੁੱਛਾ ਜਿਹਾ ਜਿਵੇਂ ਕੋਈ ਹੱਡ ਤੋੜ ਦਿੰਦਾ ਹੁੰਦਾ, ਏਦਾਂ ਮਰੋੜ ਕੇ ਉਹਨੂੰ ਉੱਥੇ ਸੁੱਟ ਦਿੰਦੇ ਹਨ।
ਕਈ ਦੁਸ਼ਟ ਥੇ ਜਦ ਕਰਤ ਪਿਸ਼ਾਬ,
ਕਹਿੰਦੇ ਕਈ ਦੁਸ਼ਟ ਉੱਥੇ ਜਿਹੜੇ ਪਿਸ਼ਾਬ ਵਗੈਰਾ ਕਰਦੇ ਸਨ,
ਤੇ ਮਾਰੀਅਤ ਦੇ ਬਹੁਤੇ ਅਜ਼ਾਬ,
ਕਹਿੰਦੇ ਮਾਰ ਮਾਰ ਕੇ ਉਹਨਾਂ ਨੂੰ ਸਲੋਤਰ ਤਰਸ ਅਜਾਬ ਦਿੰਦੇ, ਉਹਨਾਂ ਨੂੰ ਬੰਨ ਪਾ ਦਿੰਦੇ ਸ਼ਹੀਦ।
ਤੋ ਤੁਰਕਨ ਕੈ ਮਨ ਭੈ ਆਈ,
ਜਿੰਨੇ ਤੁਰਕ ਸੀ ਸਰਹੰਦ ਦੇ ਸਾਰੇ ਡਰੇ ਹੋਏ ਨੇ, ਭੈ ਪੀਤ ਨੇ,
ਪ੍ਰਗਟ ਨਾ ਪਾਖੈ ਗੋਪ ਰਖਾਈ,
ਪਰ ਗੱਲ ਚੋਰੀ ਛੁਪੇ ਗੁਪਤ ਗੁਪਤ ਹੀ ਰੱਖਦੇ ਆ, ਬੋਲਦੇ ਨਹੀਂ।
ਆਪਸ ਮਦ ਮਿਲ ਬਾਤਾਂ ਕਰੈ,
ਆਪਸ ਵਿੱਚ ਜਦੋਂ ਮਿਲ ਬਹਿੰਦੇ ਆ ਤੇ ਇੱਕ ਬੋਲਦਾ ਤੇ ਦੂਜਾ ਉਹਦੇ ਤੋਂ ਪਹਿਲਾਂ ਬੋਲ ਪੈਂਦਾ ਹੈ।
ਇਤ ਵੱਲ ਨਾ ਜਾਇਓ ਯੋ ਆਖੈ ਔ ਡਰੈ,
ਉਧਰ ਨਾ ਜਾਇਓ ਵੀ ਉਹ ਜਗ੍ਹਾ ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਉਧਰ ਨਾ ਜਾਇਓ, ਏਦਾਂ ਇੱਕ ਦੂਜੇ ਨੂੰ ਕਹਿੰਦੇ ਹਨ।
ਦਰੂਦ ਫਾਤੀਆ ਉਹ ਉਪਾਓ ਬਥੇਰੇ,
ਬਥੇਰੇ ਦਰੂਦ ਪੜਦੇ, ਬਥੇਰੇ ਫਾਤੀਆ ਪੜਦੇ, ਉਪਾ ਕਰਦੇ,
ਜਿਵ ਜਿਵ ਕਰੈ ਤਿਮ ਦੁਖੈ ਕਨੇਰੇ,
ਜਿਵੇਂ ਜਿਵੇਂ ਕਰਦੇ ਹੋਰ ਡਾਢੇ ਦੁਖੀ ਹੁੰਦੇ ਐ,
ਥੱਕ ਥੱਕ ਕੇ ਬਾਤ ਉਚਾਰੀ,
ਅਖੀਰ ਥੱਕ ਥੱਕ ਕੇ ਗੱਲਾਂ ਕਰਦੇ ਐ,
ਨਵਾਬ ਨਾ ਮਿਲੈ ਸੋਹਣੇ ਰਤ ਸਾਰੀ,
ਇਧਰ ਨਵਾਬ ਵੀ ਵਿਚਾਰਾ ਪਰੇਸ਼ਾਨ, ਸਾਰੀ ਰਾਤ ਨੀ ਸਮਦਾ ਮਲੇਛ,
ਸਦ ਹਿੰਦੂ ਉਨ ਬਾਤ ਉਚਾਰੀ,
ਇਹਨੇ ਜਿਹੜੇ ਉੱਥੋਂ ਦੇ ਹਿੰਦੂ ਸਨ ਸਰਹੰਦ ਚ ਰਹਿਣ ਵਾਲੇ ਉਹਨਾਂ ਨੂੰ ਸੱਦ ਕੇ ਆਪਣਾ ਦੁੱਖ ਦੱਸਿਆ।
ਯਾ ਕੋ ਯਤਨ ਕਉ ਕਹੋ ਵਿਚਾਰੀ,
ਕਹਿੰਦਾ ਕੋਈ ਤੁਸੀਂ ਯਤਨ ਦੱਸ ਦਿਓ, ਸਾਡੇ ਮੌਲਵੀ ਤਾਂ ਫੇਲ ਹੋ ਗਏ ਨੇ।
ਉਹਾਂ ਆਇਓ ਥੋ ਕਪੂਰੋ ਬਿੜਾੜ,
ਦੇਵ ਨੇਤ ਕੋਟ ਕਪੂਰੇ ਦਾ ਚੌਧਰੀ ਕਪੂਰਾ ਬਰਾੜ, ਇਹ ਗੁਰੂ ਘਰ ਦਾ ਵੀ ਸ਼ਰਧਾਲੂ ਸੀ, ਇਹ ਕਿਤੇ ਟਕੇ ਭਰਨ ਆਇਆ, ਇੱਥੇ ਮਾਮਲਾ ਤਾਰਨ ਆਇਆ ਸੂਬੇ ਸਰਹੰਦ ਕੋਲ।
ਉਹਨੇ ਕਹਿ ਦਿਓ ਐਸ ਵਿਚਾਰ,
ਉਹਦੇ ਨਾਲ ਇਹਨੇ ਗੱਲ ਕੀਤੀ, ਕਹਿੰਦਾ ਕਪੂਰੇ ਚੌਧਰੀ ਨੂੰ, ਕਹਿੰਦਾ ਏਦਾਂ ਮੇਰੇ ਨਾਲ ਹੋ ਰਹੀ ਹੈ ਜਿਸ ਦਿਨ ਦੇ ਮੈਂ ਗੁਰੂ ਕੇ ਬੱਚੇ ਸ਼ਹੀਦ ਕੀਤੇ ਹੈ, ਵੀ ਨੀਲੇ ਰੰਗ ਦੇ, ਕਪੂਰੇ ਨੂੰ ਪਤਾ ਸੀ ਵੀ ਨੀਲੇ ਰੰਗ ਦੇ ਬਾਣੇ ਵਾਲੇ ਤਾਂ ਮਹਾਰਾਜ ਜੀ ਦੀਆਂ ਸ਼ਹੀਦੀ ਫੌਜਾਂ ਨੇ, ਉਸ ਵੇਲੇ ਫਿਰ ਇਹਨੂੰ ਉਹਨੇ ਉਪਾਅ ਦੱਸਿਆ।
ਦੋਹਰਾ ਤਿਨ ਤੁਰਕਨ ਕੋ ਯੋ ਕਹਿਓ ਯਾ ਕੋ ਸੁਨੋ ਉਪਾਏ।
ਕਪੂਰੇ ਨੇ ਆਖਿਆ ਮਲੇਛਾ ਤੈਂ ਬਖਸ਼ਿਆ ਤਾਂ ਨਹੀਂ ਜਾਣਾ ਹੁਣ, ਪਰ ਆਹ ਜਿਹੜਾ ਤੈਨੂੰ ਅਜਾਬ ਪ੍ਰਾਪਤ ਹੋ ਰਿਹਾ, ਤੁਰਕ ਜਿਹੜੇ ਹੋਰ ਇੱਥੇ, ਜੇ ਕਿਸੇ ਨੂੰ ਪਿਸ਼ਾਬ ਦਾ ਬੰਨ ਪੈਂਦਾ, ਕੋਈ ਨਰੜ ਕੇ ਡਿੱਗ ਪੈਂਦਾ, ਕਹਿੰਦੇ ਇਹਦਾ ਇੱਕ ਉਪਾਅ ਮੈਂ ਤੁਹਾਨੂੰ ਦੱਸਦਾ ਹਾਂ, ਸੁਣੋ।
ਜਿਹ ਜਾਗਾ ਗੁਰ ਸੁਤ ਬਧੇ ਤਹਿ ਜਾਗਾ ਦੇਹੋ ਬਣਾਏ।
ਜਿਸ ਜਗ੍ਹਾ ਤੇ ਤੁਸੀਂ ਗੁਰੂ ਕੇ ਲਾਲਾਂ ਨੂੰ ਸ਼ਹੀਦ ਕੀਤਾ, ਉੱਥੇ ਉਹਨਾਂ ਦਾ ਥੜਾ ਬਣਾਓ, ਉੱਥੇ ਉਹਨਾਂ ਦੀ ਜਗ੍ਹਾ ਬਣਾਓ।
ਚੌਪਈ ਨਿਸਾ ਪਰਤ ਨਿਤ ਦੀਪ ਬਲਵਾਇਓ,
ਜਦੋਂ ਰਾਤ ਪੈਂਦੀ ਉੱਥੇ ਦੀਵਾ ਜਗਾਓ।
ਗੁਰ ਜਾਗਾ ਕਹਿ ਕੜਾ ਹੋ ਕਰਾਇਓ,
ਔਰ ਇੱਥੇ ਜਿਹੜੇ ਸਿੱਖ ਰਹਿੰਦੇ ਆ ਉਹਨਾਂ ਕੋਲੋਂ ਕੜਾ ਪ੍ਰਸ਼ਾਦ ਦੀ ਦੇਗ ਉੱਥੇ ਕਰਵਾਓ।
ਮੰਦੋ ਗੰਦੋ ਕੋ ਉਹਾ ਨਾ ਜਾਇਓ,
ਕੋਈ ਮੰਦਾ ਗੰਦਾ ਉੱਥੇ ਨਾ ਜਾਵੇ ਉਸ ਜਗ੍ਹਾ ਤੇ।
ਝਾੜੂ ਦੇ ਸੁਧ ਠੌਰ ਰਖਾਇਓ,
ਔਰ ਝਾੜੂ ਫੇਰ ਕੇ ਉਸ ਜਗ੍ਹਾ ਦੀ ਸਾਫ਼ ਸਫਾਈ ਰੱਖਣੀ ਹੈ।
ਸੁਖਨੋ ਸੁਖੈ ਤਿਸੈ ਬਰ ਆਵੈ,
ਉਹ ਐਸੀ ਜਗ੍ਹਾ ਬਣ ਗਈ ਹੈ ਸਾਹਿਬਜ਼ਾਦਿਆਂ ਦੇ ਖੂਨ ਡੁੱਲਣ ਨਾਲ, ਕਿ ਉੱਥੇ ਸਾਹਿਬਜ਼ਾਦਿਆਂ ਦੀ ਕਲਾ ਵਰਤ ਰਹੀ, ਉਹਨਾਂ ਦੀ ਸ਼ਕਤੀ ਵਰਤ ਰਹੀ ਹੈ। ਉੱਥੇ ਜਿਹੜਾ ਕੋਈ ਸੁਖਣਾ ਸੁਖੇਗਾ, ਉਹਨਾਂ ਨੂੰ ਉਹੀ ਵਰ ਪ੍ਰਾਪਤ ਹੋਣਗੇ।
ਕਰੇ ਕਰੇ ਤਗਾਫਲੀ ਸੋ ਪਛੁਤਾਵੈ,
ਜੇ ਕੋਈ ਲਾਪਰਵਾਹੀ ਕਰੇਗਾ, ਗਾਫਲੀ ਕਰੇਗਾ ਤਾਂ ਉਹਨੂੰ ਪਛਤਾਉਣਾ ਪਵੇਗਾ।
ਇੱਕ ਸਿੱਖ ਤੈ ਦੇਹੋ ਬਹਾਏ,
ਔਰ ਇੱਕ ਸਿੱਖ ਉਸ ਜਗ੍ਹਾ ਤੇ ਬਿਠਾ ਦਿਓ ਪੁਜਾਰੀ ਬਣਾ ਕੇ।
ਸੋਲੇ ਵਗ ਸਭ ਬਿਧ ਬਨਵਾ,
ਉਹ ਆਪੇ ਬਣਵਾ ਲੇਗਾ ਸਾਰਾ ਕੁਝ। ਤੁਹਾਨੂੰ ਨੀ ਪਤਾ ਗੁਰੂ ਘਰ ਦੀ ਮਰਿਆਦਾ ਦਾ, ਉਹ ਆਪ ਹੀ ਸਿੱਖ ਸਾਰਾ ਕੁਝ ਬਣਵਾ ਲਵੇਗਾ।
ਵਜ਼ੀਰੈ ਮਨਜੂਰ ਸਭ ਕਰ ਲਈ,
ਵਜ਼ੀਦੇ ਨੇ ਹੁਣ ਮਰਦਾ ਕੀ ਨੀ ਕਰਦਾ, ਉਹਨੇ ਗੱਲ ਮੰਨ ਲਈ, ਇੱਕ ਸਿੱਖ ਨੂੰ ਸੱਦ ਕੇ ਆਖਿਆ ਜਾਓ ਉੱਥੇ ਜਗ੍ਹਾ ਬਣਾ ਲਓ, ਤੁਸੀਂ ਸਾਹਿਬਜ਼ਾਦਿਆਂ ਦਾ ਥੜਾ ਬਣਾ ਕੇ ਦੀਵਾ ਜਗਾਓ।
ਆਪਣੇ ਦੁੱਖ ਤੇ ਦੇਰ ਨਾ ਕਈ,
ਆਪਣੇ ਦੁੱਖ ਤੋਂ ਇਹਨੇ ਦੇਰ ਨਹੀਂ ਲਾਈ, ਇੱਕ ਦਿਨ ਦੇ ਵਿੱਚ ਹੀ ਉੱਥੇ ਜਗ੍ਹਾ ਬਣਾ ਲਈ।
ਤੀਨੋ ਖਰਚ ਚਬੂਤਰੇ ਲਾਏ,
ਇਹਨੇ ਮਾਇਆ ਆਪਣੇ ਪੱਲਿਓਂ ਦਿੱਤੀ ਚਬੂਤਰਾ ਉੱਥੇ ਚੌਂਤਰਾ ਬਣਾਉਣ ਨੂੰ, ਜਿਹੜੀ ਥੱਲੇ ਜਗ੍ਹਾ ਆਪ ਜੀ ਦਰਸ਼ਨ ਕਰਦੇ ਹੋ ਭੌਰਾ ਸਾਹਿਬ ਦੇ ਵਿੱਚ, ਉੱਥੇ ਉਹ ਜਗ੍ਹਾ ਬਣਵਾ ਦਿੱਤੀ।
ਐਸੋ ਦਇਓ ਉਨ ਬੁੱਢਨ ਬਤਾਏ,
ਕਹਿੰਦੇ ਇੱਦਾਂ ਜਿਹੜੇ ਸਰਹੰਦ ਦੇ ਬਜ਼ੁਰਗ ਸਨ, ਉਹਨਾਂ ਨੇ ਪੰਥ ਨੂੰ ਦੱਸਿਆ ਵੀ ਆਹ ਜਿਹੜੀ ਥੜਾ ਬਣਿਆ ਛੋਟਾ, ਇਹ ਉਸ ਵੇਲੇ ਦਾ ਬਣਿਆ, ਇਹ ਉਹੀ ਜਗ੍ਹਾ ਹੈ ਜਿੱਥੇ ਸਾਹਿਬਜ਼ਾਦਿਆਂ ਦੇ ਸੀਸ ਕੱਟੇ ਗਏ ਸੀ ਔਰ ਉਹਨਾਂ ਨੂੰ ਨੀਹਾਂ 'ਚ ਚਿਣਿਆ ਗਿਆ ਸੀ। ਤੋ ਪੰਥ ਨੇ ਜਾ ਕੇ ਉੱਥੇ ਨਮਸਕਾਰ ਕੀਤੀ, ਫਿਰ ਉੱਥੇ ਨਿੱਕੀ ਇੱਟ ਦਾ, ਉਦੋਂ ਸਰਹੰਦੀ ਇੱਟਾਂ ਹੀ ਚੱਲਦੀਆਂ ਸਨ, ਅਤੇ ਦਰਬਾਰ ਜਿਹੜਾ ਸੀ ਉਹ ਸਾਹਿਬਜ਼ਾਦਿਆਂ ਦਾ ਬਣਾਇਆ।
ਯੋਂ ਸੁਨ ਖਾਲਸੇ ਕਰੀ ਸਲਾਹੇ,
ਇਸ ਤਰ੍ਹਾਂ ਖਾਲਸੇ ਨੇ ਮਿਲ ਕੇ ਸਲਾਹ ਕੀਤੀ,
ਹਾਂ ਦਰਬਾਰ ਦਇਓ ਖੂਬ ਬਣਾਏ,
ਤੇ ਇੱਥੇ ਸੁੰਦਰ ਦਰਬਾਰ ਸਾਹਿਬਜ਼ਾਦਿਆਂ ਦੀ ਯਾਦ 'ਚ ਬਣਾਈਏ।
ਝੰਡੇ ਗੱਡੋ ਉਹ ਨਗਾਰੋ ਤਰਾਇਓ,
ਕਹਿੰਦੇ ਨਿਸ਼ਾਨ ਸਾਹਿਬ ਗੱਡ ਦਿੱਤੇ, ਲਾ ਦਿੱਤੇ। ਸਾਹਿਬਜ਼ਾਦਿਆਂ ਕਿਹਾ ਸੀ ਸੂਬਿਆ ਸਾਡੇ ਸਰੀਰ ਦੀਆਂ ਮਾਸ ਦੀਆਂ ਬੋਟੀਆਂ ਲੈ ਕੇ ਪੰਛੀ ਜਿੰਨਾ ਉਤਾਂਹ ਨੂੰ ਉੱਡਣਗੇ, ਗੁਰੂ ਖਾਲਸੇ ਪੰਥ ਦੇ ਓਨੇ ਹੀ ਉੱਚੇ ਨਿਸ਼ਾਨ ਸਾਹਿਬ ਝੂਲਣਗੇ।
ਸਤਿ ਸ੍ਰੀ ਅਕਾਲ।
ਕਹਿੰਦੇ ਖਾਲਸੇ ਨੇ ਨਿਸ਼ਾਨ ਸਾਹਿਬ ਲਾਏ, ਸਾਹਿਬਜ਼ਾਦਿਆਂ ਦੀ ਯਾਦ ਵਿੱਚ ਨਗਾਰੇ ਸਥਾਪਿਤ ਕੀਤੇ। ਹਾਂਜੀ,
ਬਹਾਏ ਸਿੰਘ ਇਹਾਂ ਪੂਜ ਲਗਾਓ,
ਔਰ ਪੁਜਾਰੀ ਸਿੰਘ ਉੱਥੇ ਬਿਠਾ ਦਿੱਤੇ ਕਿ ਤੁਸੀਂ ਇੱਥੇ ਪੂਜਾ ਕਰਨੀ ਹੈ ਸਥਾਨ ਦੀ।
ਪ੍ਰਾਤ ਹੋਤ ਪੰਥ ਆਇਓ ਸਾਰੋ,
ਸਵੇਰ ਹੁੰਦਿਆਂ ਤੱਕ ਪੰਥ ਸਾਰਾ ਇੱਥੇ ਪਹੁੰਚਿਆ।
ਕੀਓ ਉਵੇਂ ਜਿਵ ਰਾਤ ਉਚਾਰ,
ਜਿਵੇਂ ਰਾਤ ਨੂੰ ਪੰਥ ਨੇ ਸਲਾਹ ਕੀਤੀ ਸੀ ਸਥਾਨ ਬਣਾਉਣ ਦੀ, ਓਦਾਂ ਹੀ ਕੀਤਾ।
ਦੋਹਰਾ ਪ੍ਰਾਤ ਹੋਤ ਪੰਥ ਆਏ ਸਭ ਲਾਇਓ ਉਹਾ ਦੀਵਾਨ,
ਉਸੇ ਜਗ੍ਹਾ ਤੇ ਪੰਥ ਨੇ ਫਤਿਹਗੜ੍ਹ ਸਾਹਿਬ ਜੋ ਪਾਵਨ ਸਥਾਨ ਹੈ ਉੱਥੇ ਹੀ ਆ ਕੇ ਦੀਵਾਨ ਸਜਾਇਆ।
ਬਨਵਾਏ ਥੜੋ ਚੌਂਕੀ ਧਰੀ ਉੱਪਰ ਦੋਵੋ ਤਾਣ,
ਥੜਾ ਬਣਾ ਕੇ ਸਾਹਿਬਜ਼ਾਦਿਆਂ ਦੀ, ਜਿਹੜਾ ਹੁਣ ਥੜਾ ਆਪ ਜੀ ਦਰਸ਼ਨ ਕਰਦੇ ਉਸ ਵੇਲੇ ਦਾ ਹੀ ਬਣਿਆ ਹੋਇਆ, ਪੰਥ ਦੇ ਵੇਲੇ ਦਾ ਹੀ। ਥੱਲੇ ਜੋ ਨਿੱਕੀਆਂ ਇਟਾਮ ਕਰਕੇ ਕਈ ਸਿੰਘ ਕਹਿ ਦਿੰਦੇ ਵੀ ਇਹ ਨੀਹਾਂ ਨੇ, ਨੀਹਾਂ ਤਾਂ ਢਹਿ ਗਈਆਂ ਸਨ ਉਦੋਂ ਹੀ ਜਦੋਂ ਸਾਹਿਬਜ਼ਾਦਿਆਂ ਨੂੰ ਵਿੱਚ ਕੀਤਾ ਗਿਆ, ਦਫਨ ਕੀਤਾ ਗਿਆ, ਤਾਂ ਨੀਹਾਂ ਟੁੱਟ ਕੇ ਡਿੱਗ ਪਈਆਂ ਸਨ। ਇਹ ਅਸਥਾਨ ਹੈ ਥੱਲੇ, ਪਹਿਲਾਂ ਨੀਵਾਂ ਸੀ ਥੱਲੇ, ਫਿਰ ਹੌਲੇ ਹੌਲੇ ਕਰਕੇ ਜਿਵੇਂ ਉੱਚਾ ਹੁੰਦਾ ਉੱਤੇ ਦਰਬਾਰ ਆ ਗਿਆ। ਤੋਂ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਜੀ ਨੇ ਉਹ ਜਗ੍ਹਾ ਜਿਹੜਾ ਤੁਸੀਂ ਹੁਣ ਵੀ ਦਰਸ਼ਨ ਕਰਦੇ ਹੋ, ਜਿੱਥੇ ਵਿਚਕਾਰ 2x2 ਦਾ ਛੋਟਾ ਜਿਹਾ ਥੜਾ ਹੈ, ਉਹ ਸਾਹਿਬਜ਼ਾਦਿਆਂ ਦਾ ਉਹ ਯਾਦ ਦੇ ਵਿੱਚ ਪੰਥ ਨੇ ਬਣਾ ਕੇ ਸੁਭਾਏ ਮਾਨ ਕੀਤਾ।
ਚਾਹ ਪਈ ਚੌਂਕੀ ਤੋਂ ਤੁਰਤ ਤਖਤ ਬਣਾਇਆ,
ਕਹਿੰਦੇ ਉਸ ਚੌਂਕੀ ਤੋਂ ਸਿੱਧਾ ਤੁਰਤ ਹੀ ਤਖਤ ਬਣਾ ਦਿੱਤਾ,
ਸਾਥ ਰੁਮਾਲਨ ਖੂਬ ਟਕਾਇਆ,
ਔਰ ਰੁਮਾਲਿਆਂ ਦੇ ਨਾਲ ਉੱਤੋਂ ਉਸ ਤਖਤ ਨੂੰ ਸਾਹਿਬਜ਼ਾਦਿਆਂ ਦਾ ਜਿਹੜਾ ਉਹ ਤਖਤ ਬਣਿਆ ਉਹਨੂੰ ਉੱਤੋਂ ਢੱਕ ਦਿੱਤਾ।
ਪੰਜ ਸ਼ਸਤਰ ਉੱਪਰ ਧਰੇ ਆਨ,
ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਰ ਜਗ੍ਹਾ ਤੇ ਉਦੋਂ ਨਹੀਂ ਸਨ। ਫਿਰ ਕੀ ਕੀਤਾ ਪੰਥ ਨੇ ਉਸੇ ਵੇਲੇ ਤੁਰਤ, ਕਿਉਂਕਿ ਸ਼ਸਤਰਾਂ ਦੀ ਵੀ ਪੂਜਾ ਪੰਥ ਵਿੱਚ ਹੁੰਦੀ ਆ। ਦੁਸਹਿਰੇ ਦਾ ਦਿਨ ਆਉਣਾ, ਪੰਥ ਸ਼ਸਤਰਾਂ ਦੀ ਪੂਜਾ ਦੇ ਦਿਨ ਦੇ ਰੂਪ ਵਿੱਚ ਇਸ ਦਿਨ ਨੂੰ ਮਨਾਉਂਦਾ ਹੈ। ਤੋ ਨਰਾਤਰਿਆਂ ਦੇ ਦਿਨਾਂ ਵਿੱਚ ਸਿੰਘ ਜਿੰਨੇ ਖਜ਼ਾਨੇ 'ਚ ਸ਼ਸਤਰ ਹੁੰਦੇ ਆ ਉਹਨਾਂ ਸਾਰਿਆਂ ਨੂੰ ਕੱਢ ਕੇ ਨਾਲੇ ਬਾਣੀ ਪੜ੍ਹਦੇ ਆ ਮਹਾਰਾਜ ਦਸਵੇਂ ਪਾਤਸ਼ਾਹ ਦੀ, ਚੰਡੀ ਚਰਿੱਤਰ ਦਾ ਪਾਠ ਕਰਦੇ, ਨਾਲ ਸ਼ਸਤਰਾਂ ਦੀ ਸੇਵਾ ਕਰਦੇ, ਅਤੇ ਦੁਸਹਿਰੇ ਵਾਲੇ ਦਿਨ ਸਜਾ ਕੇ ਸ਼ਸਤਰ ਉਹਨਾਂ ਦੀ ਪੂਜਾ ਹੁੰਦੀ ਹੈ। ਇਹ ਮਰਿਆਦਾ ਪੰਥ ਦੀ ਹੁਣ ਵੀ ਚੱਲਦੀ ਹੈ। ਤੋ ਇੱਥੇ ਪੰਜ ਸ਼ਸਤਰ ਸਿੰਘਾਂ ਨੇ ਸਾਹਿਬਜ਼ਾਦਿਆਂ ਦੇ ਉਸ ਥੜੇ 'ਤੇ ਸੁਭਾਏ ਮਾਨ ਕੀਤੇ,
ਗੁਰ ਸਰੂਪ ਲਏ ਸ਼ਸਤਰ ਮਾਨ,
ਔਰ ਸ਼ਸਤਰਾਂ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਕਰਕੇ ਜਾਣਿਆ, ਕਿਉਂਕਿ ਸਰੂਪ ਉਸ ਵੇਲੇ ਨਹੀਂ ਸੀ ਉੱਥੇ ਪ੍ਰਕਾਸ਼ ਕਰਨ ਨੂੰ। ਤੋ ਸ਼ਸਤਰਾਂ ਨੂੰ ਹੀ ਸਰੂਪ ਮਹਾਰਾਜ ਜੀ ਦਾ ਸਰੂਪ ਕਰਕੇ ਜਾਣਿਆ,
ਗੁਰ ਹਜ਼ੂਰ ਜਿਵੇਂ ਸ਼ਸਤਰ ਪੂਜਵਾਏ,
ਜਿਵੇਂ ਕਲਗੀਧਰ ਜੀ ਦੀ ਹਜ਼ੂਰੀ 'ਚ ਸ਼ਸਤਰ ਪੂਜੇ ਜਾਂਦੇ ਸਨ,
ਧੂਪ ਚੰਦਨ ਚਰਚ ਸੁਮਨ ਬਰਸਾਏ,
ਉਸੇ ਤਰ੍ਹਾਂ ਸਿੰਘਾਂ ਨੇ ਇੱਥੇ ਸ਼ਸਤਰਾਂ ਦੀ ਪੂਜਾ ਕੀਤੀ, ਧੂਪ ਧੁਖਾਈ, ਚੰਦਨ ਦਾ ਫੁੱਲਾਂ ਦਾ ਚਰਚਣ ਕੀਤਾ,
ਚੋਰ ਮੁਠੋ ਤਹਿ ਦਇਓ ਕਰਵਾਏ,
ਔਰ ਚੋਰ ਸਾਹਿਬ ਉਹਨਾਂ ਸ਼ਸਤਰਾਂ ਤੇ ਵੀ ਕੀਤਾ ਗਿਆ,
ਇੱਕ ਸਿੰਘ ਬਹਾਲਿਓ ਮੁਖਤਾ ਤਿਆਰ ਠਰਾਏ,
ਔਰ ਇੱਕ ਸਿੰਘ ਨੂੰ ਉੱਥੋਂ ਦਾ ਮੁਖਤਿਆਰ ਬਣਾ ਕੇ ਥਾਪ ਕੇ ਉੱਥੇ ਸੇਵਾ ਦੇ ਦਿੱਤੀ,
ਉਸੇ ਸਿੰਘ ਤੋਂ ਸਤਿਗੁਰ ਜਾਣਿਓ,
ਕਹਿੰਦੇ ਉਹ ਸਿੰਘ ਗੁਰੂ ਘਰ ਦੀ ਮਰਿਆਦਾ ਜਾਣਦਾ ਸੀ,
ਟਹਿਲ ਕਰੇ ਅਤਿ ਹੀ ਮਨ ਮਾਨੇ,
ਬੜੀ ਭਾਵਨਾ ਨਾਲ ਸਾਹਿਬਜ਼ਾਦਿਆਂ ਦੇ ਸਥਾਨ ਦੀ ਸੇਵਾ ਕਰਦਾ,
ਬਹੁਤ ਖਾਲਸੈ ਤਹਿ ਕੜਾਹ ਕਰਵਾਏ,
ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਪੰਥ ਨੇ ਕਰਵਾਈਆਂ,
ਬਹੁਤ ਚੜਾਵੇ ਪੰਥ ਚੜਾਏ,
ਪੰਥ ਨੇ ਬੜੇ ਚੜਾਵੇ ਲਿਆ ਕੇ ਸਾਹਿਬਜ਼ਾਦਿਆਂ ਦੇ ਸਥਾਨ ਤੇ ਚੜਾਏ,
ਇਹ ਪ੍ਰਦਖਣੋ ਬਾਣੀਆਂ ਉਚਾਰੈ,
ਔਰ ਨਾਲੇ ਪ੍ਰਦਖਣਾ ਕਰਦੇ, ਪ੍ਰਕਰਮਾ ਕਰਦੇ, ਨਾਲੇ ਬਾਣੀ ਪੜ੍ਹਦੇ,
ਸੋ ਪਾਵੈ ਜੋ ਚਿੱਤ ਧਾਰੈ,
ਜੋ ਮਨ 'ਚ ਸੋਚਦੇ ਆ ਸਿੰਘ ਸਾਹਿਬਜ਼ਾਦਿਆਂ ਦੇ ਅਸਥਾਨ ਤੋਂ ਉਹੀ ਮੁਰਾਦਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ, ਕਾਮਨਾਵਾਂ ਪੂਰੀਆਂ ਹੁੰਦੀਆਂ।
ਬੈਠਾਏ ਰਬਾਬੀ ਸ਼ਬਦ ਪੜਵਾਇਓ,
ਰਬਾਬੀ ਸਿੰਘਾਂ ਨੂੰ ਬਿਠਾ ਕੇ ਉੱਥੇ ਗੁਰਬਾਣੀ ਦਾ ਕੀਰਤਨ ਕਰਵਾਇਆ ਪੰਥ ਨੇ,
ਇਮ ਕਰ ਖਾਲਸੋ ਡੇਹਰੋ ਜਗਾਇਓ,
ਏਦਾਂ ਸਾਹਿਬਜ਼ਾਦਿਆਂ ਦਾ ਅਸਥਾਨ ਪੰਥ ਨੇ ਪ੍ਰਗਟ ਕੀਤਾ,
ਦੋਹਰਾ ਦਈ ਜਗੀਰ ਲਗਾਏ ਓ ਸ਼੍ਰੀ ਗੁਰਦੁਆਰੇ ਸਾਥ,
ਬਕਾਇਦਾ ਫਤਿਹਗੜ੍ਹ ਸਾਹਿਬ, ਕਿਉਂਕਿ ਪਟਿਆਲੇ ਦੇ ਰਾਜੇ ਨੇ ਬਾਅਦ ਵਿੱਚ ਸ਼ਹਿਰ ਦਾ ਨਾਮ ਬਦਲ ਕੇ ਸਰਹੰਦ ਤੋਂ ਫਤਿਹਗੜ੍ਹ ਸਾਹਿਬ ਰੱਖਿਆ, ਜਦੋਂ ਖਾਲਸੇ ਨੇ ਸਥਾਨ ਬਣਾ ਦਿੱਤਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਨਾਂ ਤੋਂ। ਤੋ ਇਸ ਪ੍ਰਕਾਰ ਨਾਲ ਕਹਿੰਦੇ ਬੜੀ ਵੱਡੀ ਜਗੀਰ ਸੀ ਜਿਹੜੀ ਉਸ ਵੇਲੇ ਨੇੜੇ ਤੇੜੇ ਦੇ ਪਿੰਡਾਂ ਦੀ ਜ਼ਮੀਨ ਦੀ, ਉਹ ਗੁਰੂ ਘਰ ਦੇ ਨਾਂ ਪੰਥ ਨੇ ਲਾ ਦਿੱਤੀ।
ਬੈਠ ਸੋ ਦੇਹਰੇ ਖਾਹੇ ਸਿੰਘ ਪਟੇ ਸ਼ਹਿਰ ਨਿਜ ਹਾਥ,
ਕਹਿੰਦੇ ਬਹੁਤ ਸਾਰੇ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਅਸਥਾਨ ਤੇ ਸੱਜ ਕੇ ਲੰਗਰ ਪ੍ਰਸ਼ਾਦਾ ਛਕਦੇ, ਨਾਲੇ ਵਰਤਾਉਂਦੇ, ਤੇ ਸ਼ਹਿਰ ਨੂੰ ਜ਼ਰੂਰ ਪੁੱਟਦੇ, ਸਰਹੰਦ ਦੀਆਂ ਇੱਟਾਂ ਪੁੱਟ ਪੁੱਟ ਕੇ ਸਿੰਘ ਲੈ ਜਾਂਦੇ, ਗੱਡਿਆਂ 'ਚ ਲੱਦ ਕੇ ਇੱਟਾਂ ਲੈ ਜਾਂਦੇ, ਉੱਧਰ ਨੂੰ ਜਦੋਂ ਜਾਂਦੇ ਮਾਝੇ ਵਾਲੇ ਪਾਸੇ ਤੇ ਰਾਹ 'ਚ ਦਰਿਆ ਵਿੱਚ ਰੋੜਦੇ ਹਨ।
ਰਤਨ ਸਿੰਘ ਜੀ ਜਿਵ ਸੁਣੀ ਥੀ ਪਿਤਾ ਆਪਣੇ ਪਾਸ,
ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਬਜ਼ੁਰਗ ਕੋਲੋਂ ਮੈਂ ਜਿਵੇਂ ਸੁਣੀ ਸੀ ਇਹ ਕਥਾ, ਮੇਰੇ ਬਜ਼ੁਰਗ ਨੇ ਬਕਾਇਦਾ ਉੱਥੇ ਕੋਲ ਹੋ ਕੇ ਸੁਣੀ ਸੀ, ਉਹਨਾਂ ਮੈਨੂੰ ਸੁਣਾਈ ਹੈ।
ਲਿਖੀ ਸੋ ਖਾਤਰ ਖਾਲਸੈ ਪੜ ਸੁਣ ਕਰੈ ਅਰਦਾਸ,
ਕਹਿੰਦੇ ਮੈਂ ਖਾਲਸੇ ਵਾਸਤੇ ਲਿਖ ਦਿੱਤੀ ਹੈ ਤਾਂ ਜੋ ਸਿੰਘਾਂ ਦੇ ਮਨਾਂ ਵਿੱਚ ਸਾਹਿਬਜ਼ਾਦਿਆਂ ਦੇ ਅਸਥਾਨ ਦੀ ਸ਼ਰਧਾ ਜਾਗੇ, ਔਰ ਜਾ ਕੇ ਸਾਹਿਬਜ਼ਾਦਿਆਂ ਦੇ ਅਸਥਾਨ 'ਤੇ ਨਤਮਸਤਕ ਹੋ ਕੇ ਅਰਦਾਸਾਂ ਬੇਨਤੀਆਂ ਕਰਨ, ਔਰ ਇਹਨਾਂ ਦੀਆਂ ਅਰਦਾਸਾਂ ਸਾਹਿਬਜ਼ਾਦਿਆਂ ਦੇ ਅਸਥਾਨ 'ਤੇ ਪ੍ਰਵਾਨ ਹੋਣ। ਇਹ ਸਾਡੇ ਬਾਬੇ ਹਨ, ਉਮਰ ਭਾਵੇਂ 7 ਸਾਲ ਅਤੇ 9 ਸਾਲ ਦੀ ਹੈ, ਪਰ ਅਸੀਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਕਹਿ ਕੇ ਸੰਬੋਧਨ ਕਰਦੇ ਹਾਂ। ਕਲਗੀਧਰ ਪਾਤਸ਼ਾਹ ਦੇ ਪਾਵਨ ਤਨ ਤੋਂ ਉਪਜੇ ਹੋਏ, ਗੁਰੂ ਸਾਹਿਬ ਜੀ ਦੀ ਅੰਸ਼ ਤੋਂ ਪੈਦਾ ਹੋਏ ਗੁਰੂ ਕੇ ਅੰਸੀ ਸਾਹਿਬਜ਼ਾਦੇ ਹਨ। ਉਹਨਾਂ ਦੀ ਕਲਾ ਅੱਜ ਵੀ ਫਤਿਹਗੜ੍ਹ ਸਾਹਿਬ ਵਿਖੇ ਵਰਤਦੀ ਹੈ, ਬੇਅੰਤ ਕਲਾਵਾਂ ਸਾਹਿਬਜ਼ਾਦਿਆਂ ਦੇ ਅਸਥਾਨਾਂ 'ਤੇ ਵਰਤਦੀਆਂ ਹਨ। ਸਾਡੇ ਤਾਂ ਨੇੜੇ ਹੈ, ਅਕਸਰ ਸੰਗਤਾਂ ਉੱਥੇ ਹਾਜ਼ਰੀਆਂ ਭਰਦੀਆਂ ਨੇ, ਕਿਸੇ ਬਾਬੇ ਸਿਆਣੇ ਕੋਲ ਜਾਣ ਦੀ ਲੋੜ ਨਹੀਂ। ਜਦੋਂ ਕੋਈ ਕਾਮਨਾ ਹੋਵੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪਣੀ ਕਾਮਨਾ ਪ੍ਰਗਟ ਕਰੀਏ ਔਰ ਸਤਿਗੁਰੂ ਦੀ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕਹਿ ਵਸ ਹੈ ਕਾਮ ਧੇਨਾਂ ਦੀਆਂ ਦਾਤਾਂ ਬਖਸ਼ ਕੇ ਨਿਵਾਜਦੇ ਹਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਰ ਬ੍ਰਹਮ
ਅਵਿਨਾਸੀ ਅਘਨਾਸ
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੈ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਹੈ ਭੀ ਹੋਵਨ ਹਾਰ
ਹੇ ਸੰਤ ਕੈ ਸਦਾ ਸੰਗ
ਨਿਧਾਰਾਇਆ ਧਾਰ
ਠਾਕੁਰ ਹੋ ਦਾਸਰੋ।